ਦੀ ਇੱਛਾ ਰੱਖਣ ਵਾਲੇ ਵਿਅਕਤੀਆਂ ਲਈ ਇਸ ਦੁਨੀਆ 'ਚ ਕੁਝ ਵੀ ਅਸੰਭਵ ਨਹੀਂ ਹੈ। ਵਿਚਾਰ ਇਬਰਾਹਿਮ ਲਿੰਕਨ। ਅਜਿਹੇ ਹੋਰ ਖੂਬਸੂਰਤ ਵਿਚਾਰਾਂ ਦੇ ਲਈ ਬਣੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ 'ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ 'ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ 'ਚ ਦਿੱਤੀ ਜਾਂਦੀ ਹੈ, ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ। ਧੰਨਵਾਦ।
ਗਲਤੀਆਂ ਤੋਂ ਬਚਣ ਲਈ ਤਜਰਬੇ ਦੀ ਲੋੜ ਹੁੰਦੀ ਹੈ ਪਰ ਤਜਰਬਾ ਗਲਤੀਆਂ ਤੋਂ ਹੀ ਪ੍ਰਾਪਤ ਕਰਦੇ ਹਾਂ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਵਿਸਾਲ ਸੋਹਣਵੇਂ ਦਾ ਚੱਲਦਾ ਪਿਆਰ ਵੇ ਜਾਨਾ ਗੱਲਾਂ ਗੱਲਾਂ ਵਿੱਚ ਮੈਨੂੰ ਟਾਲਵੇ ਵਿਸਾਲ ਸੋਹਣਵੇਂ ਦਾ ਚੱਲਦਾ ਪਿਆਰ ਵੇ ਜਾਨਾ ਗੱਲਾਂ ਗੱਲਾਂ ਵਿੱਚ ਮੈਨੂੰ ਟਾਲਵੇ ਜੇ ਮੈਂ ਮਰਗੀ ਦੇ ਛੋੜਿਆਂ ਚ ਸੋਹਣਿਆ ਵੇ ਫਿਰ ਕੀ ਤੂੰ ਅੱਗ ਲਾਵੇਗਾ ਵੇ ਮੈਂ 25 ਸਾਲਾਂ ਦੀ ਹੋਗੀ ਵੇ ਕਦੋਂ ਤੂੰ ਵੇ ਆਉਣਿਆ ਵੇਗਾ ਸਾਲਾਂ ਦੀ ਹੋਗੀ ਵੇ ਕਦੋਂ ਤੂੰ ਵੀ ਆਉਣੇ ਆਵੇਗਾ ਉਹ ਘਰ ਆਖਦਾ ਕਲੈਣੀ ਕਿੱਥੋਂ ਜੰਮਦੀ ਹੈ ਪਿੰਡ ਸਾਰਾ ਮੇੜੇ ਮਾਰਦਾ ਉਹ ਤੀਰ ਜਾਵੇ ਨਾ ਕਲੇਜੇ ਵਿੱਚੋਂ ਕੱਟੇ ਆਵੇ ਤੇਰੇ ਅੱਗ ਲਾਉਣੇ ਪਿਆਰ ਦਾ ਉਹ ਘਰ ਆਖਦਾ ਕਲੈਣੀ ਕਿੱਥੋਂ ਜੰਮਦੀ ਹੈ ਪਿੰਡ ਸਾਰਾ ਮੇੜੇ ਮਾਰਦਾ ਉਹ ਤੀਰ ਜਾਵੇ ਨਾ ਕਲੇਜੇ ਵਿੱਚੋਂ ਕੱਟੇ ਆਵੇ ਤੇਰੇ ਅੱਗ ਲਾਉਣੇ ਪਿਆਰ ਦਾ ਮੇਰੀ ਉੱਜੜਦੀ ਦੁਨੀਆਂ ਨੂੰ ਸੋਹਣੇ ਆਵੇ ਕਦੋਂ ਤੂੰ ਵਸਾਉਣੇ ਆਵੇਗਾ ਵੇ ਮੈਂ 25 ਸਾਲਾਂ ਦੀ ਹੋਗੀ ਵੇ ਕਦੋਂ ਤੂੰ ਵੇ ਆਉਣੇ ਆਵੇਗਾ ਵੇ ਮੈਂ 25 ਸਾਲਾਂ ਦੀ ਹੋਗੀ ਵੇ ਕਦੋਂ ਤੂੰ ਵੇ ਆਉਣੇ ਆਵੇਗਾ ਬਣਿਆ ਏ ਗੀਤਕਾਰ ਸੋਹਣਿਆ ਵੇ ਸੋਚਾਂ ਵਿੱਚੋਂ ਕਰਦੀ ਪਰੇ ਉਹ ਕਿੱਸਾ ਗੀਤਾਂ ਤੋਂ ਨਾ ਹੋ ਜੇ ਮਸ਼ਹੂਰ ਵੇ ਹਟਾਈਓ ਦਿਲ ਮਰਨੋਂ ਡਰੇ ਉਹ ਕਾਹਦਾ ਬਣਿਆ ਏ ਗੀਤਕਾਰ ਸੋਹਣਿਆ ਵੇ ਸੋਚਾਂ ਵਿੱਚੋਂ ਕਰਦੀ ਪਰੇ ਉਹ ਕਿੱਸਾ ਗੀਤਾਂ ਤੋਂ ਨਾ ਹੋ ਜੇ ਮਸ਼ਹੂਰ ਵੇ ਹਟਾਈਓ ਦਿਲ ਮਰਨੋਂ ਡਰੇ ਮੇਰੀ ਫਰਸੀ ਤੇ ਵੀਤ ਬਲਜੀਤ ਵੇ ਤੂੰ ਕਿਹੜਾ ਗਾਣਾ ਗਾਉਣ ਆਵੇਗਾ ਵੇ ਮੈਂ 25 ਸਾਲਾਂ ਦੀ ਹੋਗੀ ਵੇ ਕਦੋਂ ਤੂੰ ਵੇ ਆਉਣੇ ਆਵੇਗਾ ਵੇ ਮੈਂ 25 ਸਾਲਾਂ ਦੀ ਹੋਗੀ ਵੇ ਕਦੋਂ ਤੂੰ ਵੇ ਆਉਣੇ ਆਵੇਗਾ ਤੇਰੇ ਕਰਕੇ ਮੈਂ ਛੱਡੀਆਂ ਪੜਾਈਆਂ ਵੇ ਮਰਦੇ ਆਵਾ ਗੌਣ ਹੋ ਗਈ ਹੋ ਤੇਰੇ ਕਰਕੇ ਹੀ ਨਿੱਕੇ ਮੇਰੇ ਵੀਰ ਦੀ ਵੇ ਗੱਠਣੀ ਵੀ ਧੌਣ ਹੋ ਗਈ ਸਾਨੂੰ ਦੱਸ ਜੱਜ ਰਾਹੇ ਵਿੱਚ ਖੜ ਕੇ ਵੇ ਕਿੰਨਾ ਤੂੰ ਤਪਾਉਣ ਆਵੇਗਾ ਵੇ ਮੈਂ 25 ਸਾਲਾਂ ਦੀ ਹੋਗੀ ਵੇ ਕਦੋਂ ਤੂੰ ਵੇ ਆਉਣੇ ਆਵੇਗਾ ਵੇ ਮੈਂ 25 ਸਾਲਾਂ ਦੀ ਹੋਗੀ ਵੇ ਕਦੋਂ ਤੂੰ ਵੇ ਆਉਣੇ ਆਵੇਗਾ ਵੇ ਮੈਂ 25 ਸਾਲਾਂ ਦੀ ਹੋਗੀ ਵੇ ਕਦੋਂ ਤੂੰ ਵੇ ਆਉਣੇ ਆਵੇਗਾ ਮੈਂ 25 ਸਾਲਾਂ ਦੀ ਹੋਗੀ ਵੇ ਕਦੋਂ ਤੂੰ ਵੇ ਆਉਣੇ ਆਵੇਗਾ
ਇੱਕ ਹੀਬਰੂ ਕਹਾਵਤ ਹੈ ਜੇ ਤੁਹਾਡਾ ਜਵਾਈ ਚੰਗਾ ਹੈ ਤਾਂ ਤੁਹਾਨੂੰ ਇੱਕ ਪੁੱਤਰ ਮਿਲ ਜਾਂਦਾ ਹੈ ਜੇ ਉਹ ਮਾੜਾ ਹੋਵੇ ਤਾਂ ਤੁਹਾਡੀ ਇੱਕ ਪੁੱਤਰੀ ਗੁਆਚ ਜਾਂਦੀ ਹੈ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ
कोई चीज रख के भुल जान ते उस नू लभदियां ओ भावे ना लभे पर होर कई चीजा लभ पैंदियां ने। चंगे विचारां लई जुड़े रहो हरमन रेडियो आस्ट्रेलिया दे नाल। दिल पंजाबी जज्बात पंजाबी। हरमन स्टूडियो चे करन ली दिल दियां गल्लां सुनन ली मनपसंद गीत जुड़ो वख वख माध्यम तो करो ईमेल रिक्वेस्ट @harmanradio.com ते जा करो ज्वाइन टेलीग्राम +91750801449 ते जा करो क्लिक telegram.me/harmanradioaustralia। सानू तुसी फोन भी कर सकते हो, साडा फोन नंबर है +61285928111। जा करो ज्वाइन स्काइप ते, साडा स्काइप लिंक है harman.radio.com। सुन दे रो आवाज दे संग, जिंदगी दे संग, हरमन रेडियो आस्ट्रेलिया, दिल पंजाबी जज्बा पंजाबी।
करते अखना वाले चुमके लेंदे आ सवाद गल्लां गोरियां नूं चुमके बैजा बैजा करते अखना वाले चुमके लेंदे आ सवाद गल्लां गोरियां नूं चुमके तैनू गला हुसन ने लाइयां नी एवें नहीं ओ तू मचदी तेरे लक तो तिलक दा लहंगा नी किते विच तू नचदी लक तो तिलक दा लहंगा नी किते विच तू नचदी मुंडा फिर तेरे उत्ते दिया ਆਵੇ ਤੇਰੇ ਵਾਸ਼ਨਾ ਸ਼ਰੀਰ ਚੋ ਆਖੇ ਤਾਂ ਮੰਗਾ ਦਿਆਂ ਤੈਨੂੰ ਸ਼ੌਲ ਕਸ਼ਮੀਰ ਤੋਂ
ਲੈ ਕੇ ਵੀ ਆਵੇ ਤੇਰੇ ਵਾਸ਼ਨਾ ਸ਼ਰੀਰ ਤੋਂ ਆਖੇ ਤਾਂ ਮੰਗਾ ਦਾ ਤੈਨੂੰ ਸ਼ੌਲ ਕਸ਼ਮੀਰ ਤੋਂ
ਮਹੀਨਾ ਮਾਗ ਦਾ ਗਲੇ ਜੇ ਫਿਰੇ ਖਾਰਦਾਨੀ ਅੱਗ ਵਾਂਗੂ ਤੂੰ ਵੱਜਦੀ ਲੱਕ ਤੋਂ ਤੇਰੇ ਲੱਕ ਤੋਂ ਤਿਲਕ ਦਾ ਲਹਿੰਗਾ ਨੀ ਕਿਤੇ ਵਿੱਚ ਤੂੰ ਨੱਚਦੀ ਲੱਕ ਤੋਂ ਤਿਲਕ ਦਾ ਲਹਿੰਗਾ ਨੀ ਕਿਤੇ ਵਿੱਚ ਤੂੰ ਨੱਚਦੀ ਮੁੰਡਾ ਫਿਰੇ ਤੇਰੇ ਉੱਤੇ ਮਾਰਦਾ ਟਰਾਈਆਂ
ਮੇਰੀ ਹੋਈ ਪਈਆ ਨੀ ਕੁੜੀਆਂ ਚ ਤਾਂ ਕਰਕੇ ਬਥੇਰੇ ਆਖਦੇ ਤੈਨੂੰ ਲੈ ਜਾਣਾ ਨੀ ਅਸਲੇ ਦੀ ਛਾਂ ਕਰਕੇ ਤੇਰੇ ਦੀ ਕੁੜੀ ਤੇ ਮਾਰਦੇ ਟਰਾਈਆਂ
ਕਰੇ ਸੂਟਨੀ
ਤੇਰੇ ਸੈਂਟਲਾਂ ਦੇ ਨਾਲ ਤੱਪ ਚੱਕਦੇ ਆ ਬੂਟਨੀ ਜੱਟ ਦੇ ਰੁਮਾਲ ਨਾਲ ਮੈਚ ਕਰੇ ਸੂਟਨੀ ਸੈਂਟਲਾਂ ਦੇ ਨਾਲ ਤੱਪ ਚੱਕਦੇ ਆ ਬੂਟਨੀ
ਜਦੋਂ ਲਾਵੇ ਜਿੱਤੋਂ ਟੱਕੇ ਨਾਲ ਸੋਹਣੀਏ ਮੈਂ ਦੇਖੂ ਕਿਵੇਂ ਮਹਿੰਦੀ ਰੱਚਦੀ
ਅਫਰੀਕਾ ਦੀ ਇੱਕ ਕਹਾਵਤ ਅਨੁਸਾਰ ਜਦ ਮੁਸੀਬਤ ਆਉਂਦੀ ਹੈ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਨਾਲ ਲੈ ਕੇ ਆਉਂਦੀ ਹੈ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
I'm Project Asia, yeah, it's like this one's Chris, this is something that you just can't miss, if you're feeling this, C-double-double, yeah, yeah, let's go. Yeah, miss, miss, Chris, Chris, come over here, give me a kiss, kiss, we can sip, Chris, from New Year to Christmas, you can be my mistress, shit sweet like sugar cane, I got girls up, I'm kinda like sugar babes, cause I'm rocking over the game, keeping it gangsta, yeah, she walk with a wooden cane, now tell me how you feel, do you want me to rock your world, I'll buy you diamonds, pearls, cause you're my diamond girl, from the very first night, you know I like your hips and thighs, you got me hypnotized, it'll be alright if we go right,
I see you in the water,
I'm not chilling, I'm spitting. If I'm not spitting, I'm sitting down billing. If I'm not billing, then I'm not time kidding. I'm time feeling, right billing, I'm not tight billing. Listen.
More even get more.
ਦਿਲ ਦੇ ਦਿਲ ਦੇ ਵਾੜੀ ਪੰਜਾਬੀ ਮੁੰਡੇ
दिल दे दे लटन वाली पर सभी मुंडे दिल दे दे लटन वाली पर सभी मुंडे दिल दे दे लटन वाली पर सभी मुंडे दिल दे दे लटन वाली पर सभी मुंडे
रिश्वत के संबंध में तुर्की की एक कहावत है जद रिश्वत दरवाजे चो अंदर वड़दी है तां कानून चिमनी राही बाहर निकल जांदा है। किताब संसार प्रसिद्ध मुहावरे परमिंदर सोढ़ी सोहणे विचारां लई जुड़े रहो हरमन रेडियो नाल।
धागा खिंचा दरगाह पे जैसे हो चादरों सा बिछा यूं ही रोज ये उधड़ा बुना किस्सा इश्क का कई बार हमने फिर से लिखा साहेबा
दिल की ये धुन करता दलील तू सुन आई न तू तू ही पहचाने ना जो हूँ वो माने ना नाजनबी तू बन नबी एक है दिल में उठी आलापों से है बजी सांसों में तू मधम से रागों सा केसर के धागों सा ये घुल गया मैं गुम सलेटी रंग कैसा चढ़ा तुझसे ऐसा उलझा दिल धागा धागा खींचा दरिगा पे जैसे हो चादरों सा बिछा उन्हीं रोज ये उधड़ा इश्क का कई
जी दोस्तों तुसी सुन रहे हो हरमन रेडियो ते हरमन रेडियो ते हुणे तुसी सुन रहे सी कुछ प्यारे प्यारे मिठे मिठे जे गीत और गीतां तों बाद हुण इस वेले वक्त हो चुक्या है प्रोग्राम द माइग्रेशन शो दा सो प्रोग्राम थोड़ी खिदमत च लैके हाजिर हां मैं अमरदीप कौर ते इस वेले साडे नाल साडे माइग्रेशन एक्सपर्ट रोहित मोहन जी स्टूडियो च हाजिर ने और उन्हां नूं भी जी आयां नूं कहिंदे आं रोहित जी बहुत बहुत स्वागत ते सत श्री अकाल
सत श्री अकाल जी धन्नवाद बहुत बहुत
जी ते रोहित जी साडे सुन वालियां नूं वैसे उड़ीक हुंदी आ और असी फेसबुक ते थोड़ा जिहा लेट जिहड़ा ए मैसेज अज दे प्रोग्राम दा पाया पर मैनूं लगदा है कि दोस्त जिहड़े आ ओ उड़ीक दे विच हमेशा हुंदे आ कि कदों सानूं माइग्रेशन दे फील्ड दीआं अपडेट्स मिलण क्योंकि बहुत तरह दीआं जिहड़ियां चिंतावां आ माइग्रेशन दे फील्ड नूं लैके हमेशा बणियां रहिंदियां और जदों असीं स्टूडेंट वीजे दी गल करदे आ जां फिर कोई भी विजिटर वीजा क्योंकि पिछे दे एकदम जिहड़ियां कुछ चेंजेस आईआं उहनां नूं लैके वी कुछ तरह दे जिहड़े सवाल आ ओह बणे रहे और हुण भी जिस तरह अगे तो अगे औखा हो रहा आस्ट्रेलिया दे विच है ना ते इस नूं लैके काफी ज्यादा हुण भी चिंतित हैगे अपने लोग और इन्हां सारियां चिंतावां दे उत्ते आपां गलबात करांगे पर फिलहाल हमेशा वांग असीं थोड़े जे अपडेट्स दे बारे जरूर गल करिए कि इन्हां हफ्तियां दे विच नवां होया
देखो माइग्रेशन च हर हफ्ते कुछ ना कुछ नवा चलता रहिंदा है पॉलिटिशियंस कुछ ना कुछ करी जांदे आ मेन जिहड़ी अपडेट्स आ ओ स्टूडेंट वीजा दे बारे आ ओ आपां डिटेल विच बाद चो डिस्कस करांगे एक जिहड़ी आ हुण देखिया कि वीजा दे पॉइंट सिस्टम चेंज हो रहा है जिदा 189 दा या 190 दा 491 ਦਾ ਕਿ ਜਿਹਦੇ ਵਿਚ ਇਨ੍ਹਾਂ ਨੇ ਕਿਹਾ ਕਿ ਸਿੰਗਲ ਐਪਲੀਕੈਂਟਸ ਨੂੰ 10 ਪੁਆਇੰਟ ਜਿਹੜੇ ਦਿੱਤੇ ਜਾਊਗੇ ਹੁਣ ਉਹਦੇ ਵਿਚ ਇੱਕ ਕਲੈਰੀਫਿਕੇਸ਼ਨ ਦੀ ਲੋੜ ਸੀਗੀ ਕਿ ਜੇ ਕੋਈ ਸਿੰਗਲ ਐਪਲੀਕੈਂਟ ਆ ਉਹ ਆਪਣੀ ਇਨਵੀਟੇਸ਼ਨ ਪਾਉਂਦਾ ਆ ਤੇ ਐਕਸਪ੍ਰੈਸ਼ਨ ਆਫ ਇੰਟਰਸਟ ਪਾਉਂਦਾ ਆ ਤੇ ਉਹਨੂੰ ਇਨਵੀਟੇਸ਼ਨ ਆ ਜਾਂਦੀ ਆ, ਕਿਉਂਕਿ ਸਿੰਗਲ ਆ 10 ਪੁਆਇੰਟ ਮਿਲਿਆ, ਪਰ ਜਦੋਂ ਫਾਈਲ ਲੌਂਚ ਕੀਤੀ ਜਾਂਦੀ ਹੈ ਤੇ ਉਹਦੀ ਪ੍ਰੋਸੈਸਿੰਗ ਟਾਈਮ ਡਿਪਾਰਟਮੈਂਟ ਦਾ ਕਈ ਵਾਰ ਬਹੁਤ ਲੰਬਾ ਚੱਲ ਜਾਂਦਾ, ਕਈ ਵਾਰ 14-14 ਮਹੀਨੇ 16 ਮਹੀਨੇ ਵੀ ਚੱਲ ਜਾਂਦਾ
ਜੀ।
ਜੇ ਅੱਜ ਦੀ ਡੇਟ ਚ ਦੇਖਿਆ ਜਾਵੇ ਨਵੇਂ ਪ੍ਰੋਸੈਸਿੰਗ ਟਾਈਮ ਜੋ ਕਹਿੰਦੇ ਕਿ 20 ਮਹੀਨੇ ਵੀ ਲੱਗ ਸਕਦੇ ਆਪਾਂ ਨੇ, ਹੁਣ ਮੰਨ ਲਓ 20 ਮਹੀਨੇ ਦੇ ਵਿੱਚ ਉਹ ਸੀਗਾ ਕਿ ਉਸ ਪੀਰੀਅਡ ਦੇ ਵਿੱਚ ਅਗਰ ਜਿਹੜਾ ਐਪਲੀਕੈਂਟ ਆ ਉਹਦੀ ਮੈਰਿਜ ਹੋ ਜਾਵੇ ਤਾਂ ਫਿਰ ਕੀ ਹੋਊਗਾ ਉਹਨੂੰ, ਕਿ ਜਿਹੜੇ ਉਹਨੇ 10 ਪੁਆਇੰਟ ਐਕਸਟਰਾ ਲਏ ਉਹਦਾ ਕੀ ਹੋਊਗਾ।
ਤਾਂ
ਡਿਪਾਰਟਮੈਂਟ ਨੇ ਸਿੱਧਾ ਸਿੱਧਾ ਮਨਾ ਕਰਤਾ ਕਿ ਜੇ ਰਿਜ਼ਲਟ ਆਉਣ ਤੋਂ ਪਹਿਲਾਂ ਵੀਜ਼ਾ ਕਰਾਉਣ ਤੋਂ ਪਹਿਲਾਂ ਉਹਦੇ ਬੱਚੇ ਨੇ ਮੈਰਿਜ ਕਰਾ ਲਏ ਤਾਂ ਉਹਦਾ ਵੀਜ਼ਾ ਰਿਫਿਊਜ਼ ਕਰਤਾ ਜਾਊਗਾ। ਮੀਨਸ 10 ਪੁਆਇੰਟ ਕਹਿੰਦੇ ਤੁਸੀਂ ਵੈਲਿਡ ਨਹੀਂ ਮੰਨੇ ਜਾਓਗੇ ਤੁਹਾਡੇ ਜਿਹੜੇ ਤੁਸੀਂ ਲਿੱਤੇ ਸੀ, ਤਾਂ ਡਾਇਰੈਕਟ ਰਿਫਿਊਜ਼ਲ ਕੀਤੀ ਜਾਊਗੀ ਉਸ ਚੀਜ਼ ਦੀ।
ਇਹ ਤਾਂ ਬੜਾ ਇੱਕ ਔਖਾ ਮੋੜ ਜਿਹਾ ਇੱਕ ਆ ਗਿਆ ਹੈ ਨਾ।
ਹਾਂਜੀ,
ਇਹਦੇ ਨਾਲ ਕਿਉਂਕਿ ਦੇਖੋ ਦੋਨਾਂ ਪਾਸਿਆਂ ਤੋਂ ਪ੍ਰੈਸ਼ਰ ਹੁੰਦਾ ਆ, ਇਹ ਵੀ ਹੋਣਾ ਬਹੁਤ ਜ਼ਰੂਰੀ ਆ ਤੇ ਦੂਸਰੇ ਪਾਸੋਂ ਵਿਆਹ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ।
ਮਤਲਬ ਕਿ ਸਿੱਧਾ ਸਿੱਧਾ ਅਗਰ 2 ਸਾਲ ਫਾਈਲ ਲਟਕੀ ਰਹੀ ਤਾਂ 2 ਸਾਲ ਹੀ ਤੁਹਾਡਾ ਵਿਆਹ
ਲਟਕ ਜਾਣਾ,
ਡਿਲੇ ਕਰਨੀ ਪੈਣੀ ਮੈਰਿਜ।
ਬਿਲਕੁਲ।
ਸੋ ਇਹ ਇੱਕ ਬੜੀ ਮੇਜਰ ਅਪਡੇਟ ਸੀ ਤੇ ਪਲੱਸ ਆ ਜਿਹੜੇ ਹੁਣ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਪਰਥ ਵਿੱਚ ਜਿਹੜਾ ਆ ਪਹਿਲਾਂ ਜਦੋਂ ਪਰਥ ਪਹਿਲਾਂ ਰੀਜਨਲ ਏਰੀਆ ਮੰਨਿਆ ਜਾਂਦਾ ਸੀਗਾ, ਹੁਣ ਦੁਬਾਰਾ ਤੋਂ ਉਹਨਾਂ ਨੇ ਫਿਰ ਉਹਨਾਂ ਨੂੰ ਰੀਜਨਲ ਏਰੀਆ ਤੋਂ ਕੱਢਤਾ ਗਿਆ, ਹੁਣ ਉਹਨਾਂ ਨੇ ਦੁਬਾਰਾ ਤੋਂ ਜਿਹੜੀ ਆ ਉਹ ਪਟੀਸ਼ਨ ਪਾਈ ਆ ਕਿ ਪਰਥ ਨੂੰ ਦੁਬਾਰਾ ਤੋਂ ਰੀਜਨਲ ਏਰੀਆ ਦਾ ਸਟੇਟਸ ਦਿੱਤਾ ਜਾਵੇ। ਅਗਰ ਉਹ ਮਿਲ ਜਾਂਦਾ ਹੈ ਤਾਂ ਉਹਨਾਂ ਕਾਫੀ ਬੈਨੀਫਿਟਸ ਹੋਣਗੇ ਸਟੂਡੈਂਟਸ ਨੂੰ ਜਿਹੜੇ ਪਰਥ ਵਿੱਚ ਸਟੱਡੀ ਕਰਦੇ ਆ, ਉਹ ਚ ਇਹ ਹੁੰਦਾ ਕਿ 5 ਪੁਆਇੰਟ ਐਕਸਟਰਾ ਮਿਲਦੇ ਆ ਤੁਹਾਨੂੰ 2 ਸਾਲ ਸਟੱਡੀ ਕੀਤੇ ਹੋਏ। ਫਿਰ 485 ਵੀਜ਼ਾ ਦਾ ਜਿਹੜਾ ਨਵੇਂ ਰੂਲਸ ਆਣੇ ਆ ਉਹਦੇ ਵਿੱਚ 1 ਸਾਲ ਦੀ ਐਕਸਟਰਾ 485 ਵੀਜ਼ਾ ਮਿਲੂਗਾ ਜਿਹੜੇ ਉੱਥੇ ਬੱਚੇ ਪੜ੍ਹਦੇ ਆ, ਪਲੱਸ ਕਿ ਜਿਹੜੇ ਵੀ ਸਿਟੀਜ਼ਨ ਜਾਂ ਰੈਜੀਡੈਂਟ ਉੱਥੇ ਰਹਿੰਦੇ ਪਏ ਆ ਜਿਹੜੇ ਆਪਣੇ ਰਿਲੇਟਿਵਸ ਨੂੰ ਸਪਾਂਸਰ ਕਰਨਾ ਚਾਹੁੰਦੇ ਆ 491 ਵੀਜ਼ਾ ਲਈ, ਉਹ ਐਲੀਜੀਬਲ ਹੋ ਜਾਊਗੇ।
ਠੀਕ, ਸੋ ਇਹ ਵੀ ਇੱਕ ਨਵੀਂ ਅਪਡੇਟ ਸੀਗੀ। ਅੱਗੇ ਜਿਹੜੇ ਸਵਾਲ ਆ ਉਹ ਆਪਾਂ ਜ਼ਰੂਰ ਲਵਾਂਗੇ, ਪਰ ਉਸ ਤੋਂ ਵੀ ਪਹਿਲਾਂ ਮੈਂ ਦੋਸਤਾਂ ਨੂੰ ਜ਼ਰੂਰ ਦੱਸਦੀ ਜਾਵਾਂ ਕਿ ਦੋਸਤੋ ਜੇਕਰ ਤੁਸੀਂ ਮਾਈਗ੍ਰੇਸ਼ਨ ਦੇ ਫੀਲਡ ਦੇ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਰੋਹਿਤ ਮੋਹਨ ਜੀ ਅੱਗੇ ਰੱਖਣਾ ਚਾਹੁੰਦੇ ਹੋ, ਤੁਸੀਂ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਆਪਣਾ ਜਿਹੜਾ ਸਵਾਲ ਆ ਭੇਜ ਸਕਦੇ ਹੋ ਟੈਲੀਗ੍ਰਾਮ ਐਪ ਜੇ ਤੁਹਾਡੇ ਫੋਨ ਤੇ ਹੈ, ਨਹੀਂ ਤਾਂ ਫਿਰ ਤੁਸੀਂ ਹਰਮਨ ਰੇਡੀਓ ਦੀ ਐਪ ਤੋਂ ਜੇਕਰ ਇਹ ਪ੍ਰੋਗਰਾਮ ਸੁਣ ਰਹੇ ਹੋ ਤਾਂ ਤੁਸੀਂ ਉਸ ਐਪ ਤੇ ਦਿੱਤੇ ਹੋਏ ਜਿਹੜੇ ਕੰਟੈਕਟ ਲਿੰਕਸ ਆ ਉਹਨਾਂ ਦੇ ਉੱਤੇ ਕਲਿੱਕ ਕਰਕੇ ਸਾਨੂੰ ਜਿਹੜੇ ਆਪਣੇ ਸਵਾਲ ਹੈ ਉਹ ਭੇਜ ਸਕਦੇ ਹੋ, ਜਾਂ ਫਿਰ ਸਾਨੂੰ ਤੁਸੀਂ ਈਮੇਲ ਕਰ ਸਕਦੇ ਹੋ request@harmanradio.com ਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਫੋਨ ਕਾਲ ਵੀ ਕਰ ਸਕਦੇ ਹੋ। ਦੋਸਤੋ ਫੋਨ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-85-99-28-11, ਸੋ ਇਸ ਨੰਬਰ ਦੇ ਉੱਤੇ ਤੁਸੀਂ ਸਾਨੂੰ ਕਾਲ ਕਰਕੇ ਆਪਣਾ ਸਵਾਲ ਵੀ ਰੱਖ ਸਕਦੇ ਹੋ। ਤੇ ਇਸ ਤੋਂ ਇਲਾਵਾ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹਾਂਗੀ ਕਿ ਹਰਮਨ ਰੇਡੀਓ ਦਾ ਫੇਸਬੁੱਕ ਪੇਜ, ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਦੇ ਰਾਹੀਂ ਵੇਖ ਰਹੇ ਹੋ ਤਾਂ ਉਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਜਿਹੜਾ ਆਪਣਾ ਸਵਾਲ ਹੈ ਉਹ ਸਾਨੂੰ ਭੇਜ ਸਕਦੇ ਹੋ। ਸੋ ਸਵਾਲ ਜਿਹੜੇ ਤੁਹਾਡੇ ਅਸੀਂ ਨਾਲ ਦੀ ਨਾਲ ਸ਼ਾਮਿਲ ਕਰਦੇ ਜਾਵਾਂਗੇ, ਨਾਲ ਹੀ ਨਾਲ ਅਸੀਂ ਜਿਹੜੀਆਂ ਰੀਸੈਂਟ ਅਪਡੇਟਸ ਜਿਵੇਂ ਹੁਣੇ ਅਸੀਂ ਗੱਲ ਕਰ ਰਹੇ ਸੀ ਉਹਨਾਂ ਦੇ ਉੱਤੇ ਵੀ ਗੱਲ ਕਰਾਂਗੇ। ਜਿਵੇਂ ਬੜੀ ਮੇਜਰ ਜਿਹੜੀ ਗੱਲਬਾਤ ਆ, ਹਮੇਸ਼ਾ ਹੀ ਵੈਸੇ ਮੇਜਰ ਹੀ ਕਹਾਂਗੀ ਮੈਂ ਕਿਉਂਕਿ ਮੇਜਰ ਹੀ ਹੁੰਦੀ ਹੈ ਜਦੋਂ ਅਸੀਂ ਸਟੂਡੈਂਟ ਵੀਜ਼ੇ ਦੀ ਗੱਲ ਕਰਦੇ ਹਾਂ। ਸਟੂਡੈਂਟ ਵੀਜ਼ੇ ਤੇ ਬਹੁਤ ਸਾਰੇ ਵਿਦਿਆਰਥੀ ਇੱਥੇ ਆਉਂਦੇ ਆ ਪੰਜਾਬ ਤੋਂ, ਭਾਰਤ ਦੇ ਵੱਖ ਵੱਖ ਹਿੱਸਿਆਂ ਤੋਂ ਹਨਾ, ਪਰ ਕਈ ਵਾਰ ਕੀ ਹੁੰਦਾ ਆ ਕਿ ਰੂਲਸ ਜਿਹੜੇ ਉਹ ਛੇਤੀ ਛੇਤੀ ਬਦਲਣ ਦੇ ਕਰਕੇ, ਔਰ ਜਿਵੇਂ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਦੇ ਆਏ ਹਾਂ ਅਕਾਊਂਟਿੰਗ ਦੇ ਵਿੱਚ ਜਾਂ ਫਿਰ IT ਚ ਹਨਾ ਕਾਫੀ ਜ਼ਿਆਦਾ ਪਰੇਸ਼ਾਨੀਆਂ ਆਈਆਂ ਸਟੂਡੈਂਟਸ
ਨੂੰ,
ਤੇ ਇਸੇ ਤਰ੍ਹਾਂ ਹੋਰ ਵੀ ਜਦੋਂ ਜਦੋਂ ਕੁਛ ਵੀ ਨਵਾਂ ਕੋਈ ਰੂਲ ਆਉਂਦਾ ਹੈ ਤੇ ਉਹ ਪ੍ਰਭਾਵਿਤ ਜ਼ਰੂਰ ਕਰਦਾ ਸਟੂਡੈਂਟ ਵੀਜ਼ੇ ਨੂੰ। ਸੋ ਸਟੂਡੈਂਟ ਵੀਜ਼ੇ ਦੇ ਰਿਗਾਰਡਿੰਗ ਕੀ ਨਵੀਆਂ ਹੋਰ ਅਪਡੇਟਸ ਹੈ ਜਿਨ੍ਹਾਂ ਨੂੰ ਅਸੀਂ ਅੱਜ ਡਿਸਕਸ ਕਰ ਸਕਦੇ ਹਾਂ?
ਹੁਣ ਸਟੂਡੈਂਟ ਵੀਜ਼ਾ ਦੇ ਰਿਗਾਰਡਿੰਗ ਹੁਣ ਸਾਰਿਆਂ ਨੇ ਦੇਖਿਆ ਹੈ ਕਿ ਪਿੱਛੇ ਇੱਕ ਡਿਪਾਰਟਮੈਂਟ ਨੇ ਜਿਹੜਾ ਹੈ ਕਿ ਚੇਂਜ ਕਰਤਾ, ਇੰਡੀਆ ਦਾ ਜਿਹੜਾ ਅਸੈਸਮੈਂਟ ਲੈਵਲ 2 ਹੁੰਦਾ ਸੀ ਉਹਨੂੰ ਡਾਊਨਗ੍ਰੇਡ ਕਰਕੇ 3 ਕਰਤਾ ਆ। ਉਹਦਾ ਮਤਲਬ ਇਹ ਆ ਕਿ ਹੁਣ ਸਾਰੇ ਬੱਚੇ ਜਿਹੜੇ ਸਟੂਡੈਂਟ ਵੀਜ਼ਾ ਲਾਉਂਦੇ ਪਏ ਆ ਉਹਨਾਂ ਫੰਡ ਤੇ ਇੰਗਲਿਸ਼ ਜਿਹੜੀ ਆ ਉਹ ਕੰਪਲਸਰੀ ਹੋ ਗਈ ਆ।
ਬਿਲਕੁਲ,
ਇਹ ਤਾਂ ਚਲੋ ਇੱਕ ਚੀਜ਼ ਹੈਗੀ ਹੈ ਕਿ ਚਲੋ ਬੱਚੇ ਫੰਡ ਹੁੰਦੇ ਆ, ਇੰਗਲਿਸ਼ ਵੀ ਬੱਚੇ ਟੈਸਟ ਦੇ ਕੇ 5.5 ਪੈਂਡ ਆ, ਕੋਈ ਐਡੀ ਵੱਡੀ ਗੱਲ ਨਹੀਂ ਆ, ਉਹ ਲੈ ਲੈਂਦੇ ਆ
ਜੀ।
ਹੁਣ ਜਿਹੜੀ ਮੇਨ ਚੀਜ਼ ਆਣੀ ਹੈ ਇਹਦੇ ਵਿੱਚ ਕਿ ਦੇਖਣ ਵਾਲੀ ਇਹ ਹੋਣੀ ਹੈ ਕਿ ਇਹਦੇ ਵਿੱਚ ਜਿਹੜਾ ਡਿਪਾਰਟਮੈਂਟ ਦਾ ਰਵੱਈਆ ਕੀ ਹੋਗਾ, ਕਿਉਂਕਿ ਜਦੋਂ ਡਿਪਾਰਟਮੈਂਟ ਸਟੂਡੈਂਟ ਵੀਜ਼ਾ ਗ੍ਰਾਂਟ ਕਰਦਾ ਆ ਉਹ GTE ਰਿਕੁਆਇਰਮੈਂਟ ਨੂੰ ਬਹੁਤ ਹੀ ਧਿਆਨ ਨਾਲ ਚੈੱਕ ਕਰਦੇ ਆ।
ਠੀਕ,
ਜਦੋਂ ਕੰਟਰੀ ਦਾ ਅਸੈਸਮੈਂਟ ਲੈਵਲ 1 ਜਾਂ 2 ਹੋਵੇ ਤਾਂ ਉਸ ਵੇਲੇ ਡਿਪਾਰਟਮੈਂਟ ਥੋੜਾ ਲੀਨੀਅੰਟ ਹੁੰਦਾ ਹੈ, ਕਿਉਂਕਿ ਹੁਣ ਅਸੈਸਮੈਂਟ ਲੈਵਲ 3 ਹੋ ਗਿਆ
ਜੀ,
ਤੇ ਆਪਾਂ ਇਹ ਐਕਸਪੈਕਟ ਕਰ ਰਹੇ ਹਾਂ ਕਿ ਡਿਪਾਰਟਮੈਂਟ ਦਾ ਜਿਹੜਾ ਰਿਫਿਊਜ਼ਲ ਰੇਟ ਆ ਇੰਡੀਆ ਲਈ ਉਹ ਵਧੂਗਾ ਹੁਣ, ਕਿਉਂਕਿ ਆਪਾਂ ਪਿੱਛੇ ਇੱਕ ਦੇਖਿਆ ਸੀ 2 ਸਾਲਾਂ ਤੋਂ ਟੂਰਿਸਟ ਵੀਜ਼ਾ ਤੋਂ ਸਟੂਡੈਂਟ ਵੀਜ਼ਾ ਡਿਪਾਰਟਮੈਂਟ ਅੱਖਾਂ ਬੰਦ ਕਰਕੇ ਕਰ ਰਿਹਾ ਸੀ, ਕਿਉਂਕਿ ਇੰਡੀਆ ਦਾ ਅਸੈਸਮੈਂਟ ਲੈਵਲ 2 ਸੀਗਾ
ਜੀ।
ਹੁਣ ਅਸੈਸਮੈਂਟ ਲੈਵਲ 3 ਹੋਣ ਕਾਰਨ ਇਹ ਜਿਹੜਾ ਆ ਕਿ ਸਕਸੈਸ ਰੇਟ ਜਿਹੜਾ ਉਹ ਘਟੂਗਾ, ਤੇ ਉਹ ਐਕਸਟੈਂਸ਼ਨਾਂ ਪਾਉਂਦੇ ਪਏ ਸੀ, ਗ੍ਰਾਂਟ ਹੋ ਹੀ ਜਾਂਦੀਆਂ ਸੀ। ਹੁਣ ਡਿਪਾਰਟਮੈਂਟ ਦਾ ਰਵੱਈਆ ਥੋੜਾ ਜਿਹਾ ਸਖ਼ਤ ਹੋਊਗਾ ਇਹਦੇ ਨੂੰ ਲੈ ਕੇ, ਕਿਉਂਕਿ ਅਸੈਸਮੈਂਟ ਲੈਵਲ 3 ਹੋ ਗਿਆ ਆ, ਤੇ ਸਟੂਡੈਂਟ ਜਿਹੜਾ ਉਹ ਪਹਿਲਾਂ ਆਪਣਾ ਮਾਇੰਡ ਬਣਾ ਸਕਦੇ, ਆਪਣੀ ਆਪਸ਼ਨ ਦੇ ਸਕਦੇ ਕਿ ਅਗਰ ਉਹਨਾਂ ਦੀ ਰਿਫਿਊਜ਼ਲ ਆਉਂਦੀ ਹੈ ਤੇ ਉਹਨਾਂ ਲਈ ਕੀ ਬੈਕਅਪ ਪਲਾਨਸ ਹੈਗੇ ਨੇ
ਜੀ।
ਤੇ ਸੈਕਿੰਡ ਅਪਡੇਟ ਜਿਹੜੀ ਸਟੂਡੈਂਟ ਵੀਜ਼ਾ ਦੀ ਉਹ ਲੇਟੈਸਟ ਇਹ ਆਈ ਆ ਕਿ ਇੱਕ ਤਾਂ ਇੰਡੀਆ ਲਈ ਫੰਡਸ ਕੰਪਲਸਰੀ ਕਰਦੇ ਆ, ਤੇ ਨਾਲ ਹੀ ਨਾਲ ਜਿਹੜੀ ਫੰਡਸ ਦੀ ਰਿਕੁਆਇਰਮੈਂਟ ਜਿਹੜੀ ਆ ਉਹ ਥੋੜੀ ਜਿਹੀ ਹੋਰ ਵਧਾ ਦਿੱਤੀ ਗਈ ਆ। ਕੋਈ ਐਡਾ ਕੋਈ ਮੇਜਰ ਡਿਫਰੈਂਸ ਨਹੀਂ ਆਇਆ ਕਿ ਥੋੜਾ ਜਿਹਾ ਉਹਨਾਂ ਨੇ ਜੋ ਵੀ ਇਨਫਲੇਸ਼ਨ ਰੇਟ ਦੇ ਹਿਸਾਬ ਨਾਲ ਦੇਖ ਕੇ ਥੋੜਾ ਜਿਹਾ ਉਹਨਾਂ ਨੇ ਫੰਡ ਦੀ ਰਿਕੁਆਇਰਮੈਂਟ ਇਨਕਰੀਜ਼ ਕਰਤੀ। ਜਿੱਦਾਂ ਮੇਨ ਐਪਲੀਕੈਂਟ ਜਿਹੜਾ ਗੱਲ ਕਰੀਏ, ਲਿਵਿੰਗ ਕੋਸਟ ਅੱਗੇ $20,290 ਹੁੰਦੀ ਸੀ ਦਿਖਾਣੀ, ਉਹ 21,441 ਹੋ ਗਈ ਹੈ। ਸੋ ਏਦਾਂ ਡਿਪੈਂਡੈਂਟ ਐਪਲੀਕੈਂਟਸ ਜਿਹੜੇ ਆ, ਚਾਹੇ ਸਪਾਊਸ ਆ ਜਾਂ ਬੱਚੇ ਆ, ਉਹਨਾਂ ਦੀ ਵੀ ਥੋੜੀ ਥੋੜੀ ਜਿਹੜੇ ਆ ਫੰਡ ਦੀ ਰਿਕੁਆਇਰਮੈਂਟ ਵਧਾਈ ਆ ਡਿਪਾਰਟਮੈਂਟ ਨੇ। ਅਗਰ ਤੁਸੀਂ ਫਾਈਲ ਲਾ ਰਿਹਾ ਤਾਂ ਇਹਨਾਂ ਜਿਹੜੀ ਚੇਂਜਸ ਦੇ ਮੱਦੇਨਜ਼ਰ ਰੱਖਦੇ ਹੋਏ ਆਪਣੇ ਫੰਡ ਉਸ ਹਿਸਾਬ ਨਾਲ ਹੀ ਅਰੇਂਜ ਹੋਣੇ ਚਾਹੀਦੇ।
ਠੀਕ, ਅਸਰ ਉਹ ਜੇ ਦੇਖਣ ਦੇ ਵਿੱਚ ਇਹ ਵੀ ਆ ਰਿਹਾ ਕਿ ਮੁਸ਼ਕਲਾਂ ਥੋੜੀਆਂ ਨਹੀਂ ਆ, ਮੁਸ਼ਕਲਾਂ ਕਾਫੀ ਜ਼ਿਆਦਾ ਹੋ ਰਹੀਆਂ ਅੱਗੇ। ਔਰ ਇਸ ਚੀਜ਼ ਨੂੰ ਧਿਆਨ ਚ ਰੱਖਦਿਆਂ ਹੁਣ ਜਿਵੇਂ ਕਿ ਕੈਨੇਡਾ ਦੇ ਵਿੱਚ ਇਲੈਕਸ਼ਨ ਹੋਈ ਔਰ ਟਰੂਡੋ ਸਾਹਿਬ ਦੁਬਾਰਾ ਆਏ ਆ, ਹਨਾ, ਤੇ ਉਹਦੇ ਨਾਲ ਬੜੀਆਂ ਸੰਭਾਵਨਾਵਾਂ ਜਿਹੀਆਂ ਦਿਖਾਈ ਦੇ ਰਹੀਆਂ। ਜਿਹੜੇ ਆਸਟ੍ਰੇਲੀਆ ਦੇ ਵਿੱਚ ਬੈਠੇ ਆ ਜਾਂ ਨਿਊਜ਼ੀਲੈਂਡ ਵਰਗੇ ਦੇਸ਼ਾਂ ਦੇ ਵਿੱਚ ਬੈਠੇ ਆ ਸਟੂਡੈਂਟ, ਉਹਨਾਂ ਨੂੰ ਇਹ ਲੱਗਦਾ ਹੈ ਕਿ ਹੁਣ ਨਾ ਤਾਂ ਸਾਨੂੰ ਆਸਟ੍ਰੇਲੀਆ ਚ ਕੋਈ ਰਸਤਾ ਅੱਗੇ ਦਿਖਾਈ ਦੇਣ ਡਿਆ ਤੇ ਨਾ ਹੀ ਸਾਨੂੰ ਨਿਊਜ਼ੀਲੈਂਡ ਚ ਦਿਖਾਈ ਦੇ ਰਿਹਾ, ਤੇ ਉਹਦੇ ਲਈ ਉਹ ਕੈਨੇਡਾ ਦੀ ਇੱਕ ਆਪਸ਼ਨ ਜਿਹੜੀ ਆ ਉਹ ਦੇਖ ਰਹੇ ਆ ਇਸ ਵੇਲੇ। ਤੁਸੀਂ ਉਹਦੇ ਬਾਰੇ ਕੀ ਕਹੋਗੇ?
ਦੇਖੋ, ਐਟ ਦ ਐਂਡ ਆਫ ਦੀ ਡੇ ਅਗਰ ਹਰ ਕੋਈ ਜਿਹੜਾ ਜਿਸ ਕੰਟਰੀ ਚ ਪੜ੍ਹਾਈ ਕਰਦਾ ਉਹ ਉੱਥੇ ਹੀ ਸੈਟਲ ਹੋਣਾ ਚਾਹੁੰਦਾ, ਉਹ ਚ ਆਪਾਂ ਨਿਊਜ਼ੀਲੈਂਡ ਦੀ ਗੱਲ ਕਰੀਏ ਚਾਹੇ ਆਸਟ੍ਰੇਲੀਆ ਦੀ ਜਾਂ ਕੈਨੇਡਾ ਦੀ, ਕਿਉਂਕਿ ਤੁਸੀਂ ਯੂਜ਼ ਟੂ ਹੋ ਜਾਂਦੇ ਹੋ ਉਸ ਲਾਈਫ ਸਟਾਈਲ ਤੋਂ, ਤੇ ਤੁਹਾਨੂੰ ਆਪਣਾ 2-3 ਸਾਲ ਤੋਂ ਬਾਅਦ ਤੁਹਾਨੂੰ ਉਹੀ ਆਪਣੀ ਹੋਮ ਕੰਟਰੀ ਲੱਗਣ ਲੱਗ ਪੈਂਦੀ ਹੈ। ਔਖਾ ਆ, ਬਟ ਹਾਂ ਕਿ ਅਗਰ ਇੱਥੇ ਬੈਠੇ ਤੁਹਾਡਾ ਕੈਨੇਡਾ ਦਾ ਕੁਛ ਬਣਦਾ ਪਿਆ ਆ, ਅਗਰ ਤੁਹਾਡਾ ਉੱਥੇ ਹੋ ਰਿਹਾ, ਕਿਉਂਕਿ ਰੂਲਸ ਜਿਹੜੇ ਆਪਾਂ ਦੇਖੇ ਆ ਪਿਛਲੇ ਕੁਛ ਸਾਲਾਂ ਤੋਂ ਰਿਲੈਕਸ ਹੋਏ ਦੇ ਆ ਜਦ ਹੁੰਦੇ ਆ ਪ੍ਰਾਈਮ ਮਿਨਿਸਟਰ ਹੈ, ਕਿਉਂਕਿ ਉਸ ਚੱਕਰ ਦੇ ਵਿੱਚ ਅਗਰ ਆਪਣਾ ਕੰਮ ਕੈਨੇਡਾ ਵਾਲੀ ਸਾਈਡ ਨੂੰ ਬਣਦਾ ਪਿਆ ਆ, ਇੱਥੇ ਤੁਹਾਨੂੰ ਔਖਾ ਲੱਗ ਰਿਹਾ ਆ, ਮੇਰੇ ਹਿਸਾਬ ਨਾਲ ਐਜ਼ ਅ ਬੈਕਅਪ ਉੱਥੇ ਦੀ ਆਪਾਂ ਨੂੰ PR ਜਿਹੜੀ ਆ ਉਹ ਲੈ ਲੈਣੀ ਚਾਹੀਦੀ
ਜੀ। ਤੇ ਜੇ ਆਪਾਂ ਗੱਲ ਕਰੀਏ ਵੀ ਪੁਆਇੰਟਸ ਜਿਹੜੇ ਆ ਜੇ ਅਸੀਂ ਵਧਾਉਣੇ ਆ, ਜਾਂ ਫਿਰ ਜੇ ਆਪਾਂ ਸਬ ਕਲਾਸ 189 ਦੀ ਗੱਲ ਕਰੀਏ, ਹਨਾ, ਉਹਦੇ ਲਈ ਜੇ ਅਸੀਂ ਇਨਵੀਟੇਸ਼ਨ ਲੈਣੇ ਆ ਤਾਂ ਕੋਈ ਤੁਸੀਂ ਦੱਸੋਗੇ ਵੀ ਕੀ ਟਿਪਸ ਹੋ ਸਕਦੀਆਂ?
ਦੇਖੋ, ਇਹਦੇ ਵਿੱਚ ਇਹ ਆ ਕਿ ਜਦੋਂ ਆਪਾਂ 189 ਦੀ ਗੱਲ ਕਰੀਏ ਤਾਂ ਹੁਣ ਸਰਕਾਰ ਦਾ ਰਵੱਈਆ ਜਿਹੜਾ ਹੁਣ ਚੱਲ ਰਿਹਾ ਤਾਂ ਆਉਣ ਵਾਲੇ ਸਮੇਂ ਚ ਵੀ ਇਹੀ ਰਹੂਗਾ ਕਿ ਰੀਜਨਲ ਮਾਈਗ੍ਰੇਸ਼ਨ ਦੀ ਜਿਹੜੀ ਆ ਪੁਸ਼ ਕੀਤੀ ਜਾ ਰਹੀ ਆ
ਜੀ,
ਇੰਡੀਪੈਂਡੈਂਟ ਸਕਿੱਲਡ ਜਿਹੜੇ ਵੀਜ਼ੇ ਆ ਉਹ ਘੱਟ ਦਿੱਤੇ ਜਾਊਗੇ
ਜੀ।
ਪੁਆਇੰਟ ਸਿਸਟਮ ਕਿਉਂਕਿ ਨਵੰਬਰ ਤੋਂ ਚੇਂਜ ਹੋ ਰਿਹਾ ਆ, ਇਹਦੇ ਕਰਕੇ ਜਿਹੜੀ ਆ ਇਨਵੀਟੇਸ਼ਨ ਜਿਹੜੀ ਅੱਜ ਕਰੰਟਲੀ ਜਿਸ ਪੁਆਇੰਟ ਤੇ ਆ ਰਹੀਆਂ ਉਹ ਵੀ ਚੇਂਜ ਹੋ ਗਈਆਂ
ਜੀ।
ਆਪਾਂ ਇਹ ਐਕਸਪੈਕਟ ਕਰ ਰਹੇ ਹਾਂ ਕਿ ਅਕਾਊਂਟੈਂਟਸ ਹੋ ਗਏ ਜਾਂ ਆਡੀਟਰਸ ਹੋ ਗਏ, ਸਭ ਤੋਂ ਜ਼ਿਆਦਾ ਤਾਂ ਇਹਨਾਂ ਦੇ ਪੁਆਇੰਟਸ ਆਈ ਆ, ਉਹ ਹੁਣ ਉਹ 90 ਨਹੀਂ ਰਹੂਗੇ, ਉਹ ਜਦੋਂ ਨਵਾਂ ਪੁਆਇੰਟ ਸਿਸਟਮ ਆਊਗਾ ਉਹ 100 ਤੱਕ ਚੱਲ ਜਾਊਗੇ। ਫਿਰ ਆਪਾਂ ਜੇ ਗੱਲ ਕਰੀਏ IT ਵਾਲਿਆਂ ਦੀ, IT ਵਾਲਿਆਂ ਦੇ ਜਿਹੜੇ ਪੁਆਇੰਟਸ ਆ ਜਾਂ ਜਿਹੜੇ ਬਾਕੀ ਇੰਜੀਨੀਅਰਸ ਆ ਉਹ 90 ਤੋਂ ਘੱਟ ਦੀ ਇਨਵੀਟੇਸ਼ਨ ਵਾਲਾ, ਉਹਨਾਂ ਦਾ ਕੋਈ ਚਾਂਸ ਨਹੀਂ ਹੈ। ਉਹਨਾਂ ਨੂੰ ਆਪਣਾ 90 ਸਕੋਰ ਦੇਖਣਾ ਚਾਹੀਦਾ ਕਿ 90 ਪੁਆਇੰਟਸ ਕਿੱਦਾਂ ਪੂਰੇ ਕਰਨਾ ਉਹ ਐਟਲੀਸਟ। ਤੇ ਬਾਕੀ ਨਾਲ ਹੀ ਨਾਲ ਜਿੱਦਾਂ ਮੋਟਰ ਮਕੈਨਿਕਸ ਆ, ਸ਼ੈਫ ਆ, ਜਿਹੜੇ ਨੋਨ ਪ੍ਰੋਰੇਟਾ ਆਕੂਪੇਸ਼ਨ ਆ, ਉਹਨਾਂ ਲਈ ਘੱਟੋ ਘੱਟ ਫਿਰ ਉਹੀ 90 ਪੁਆਇੰਟਸ ਉਹਨਾਂ ਨੂੰ ਚਾਹੀਦੇ ਆ। 85 ਤੇ ਕੁਛ ਹੋਪ ਜ਼ਰੂਰ ਹੋਊਗੀ ਕਿ 85 ਤੇ ਉਹਨਾਂ ਦੀ ਇਨਵੀਟੇਸ਼ਨ ਆ ਜਾਵੇ, ਬਟ ਸਾਰਿਆਂ ਦਾ ਟਾਰਗੇਟ ਐਂਡ ਆਫ ਦੀ ਡੇ ਐਟਲੀਸਟ 90 ਹੋਣਾ ਚਾਹੀਦਾ ਆ, ਅਕਾਊਂਟੈਂਟਸ ਤੇ ਆਡੀਟਰ ਨੂੰ ਛੱਡ ਕੇ, ਕਿਉਂਕਿ ਉਹਨਾਂ ਦਾ 100 ਤੋਂ ਥੱਲੇ ਚਾਂਸਿਸ ਬਹੁਤ ਘੱਟ ਨੇ
ਜੀ। ਸੋ ਇਹ ਬਹੁਤ ਅਹਿਮ ਗੱਲ ਹੈ ਕਿ ਸਾਨੂੰ ਆਪਣੇ ਪੁਆਇੰਟਸ ਵਧਾਉਣ ਦੇ ਲਈ ਜਿੰਨੀਆਂ ਵੀ ਕੋਸ਼ਿਸ਼ਾਂ ਹੋ ਸਕਦੀਆਂ ਉਹ ਕਰ ਲੈਣੀਆਂ ਚਾਹੀਦੀਆਂ। ਔਰ ਸਭ ਤੋਂ ਬਿਹਤਰ ਇਹ ਹੈ ਕਿ ਜਿਵੇਂ ਰੀਜਨਲ ਏਰੀਏ ਵੱਲ ਗਵਰਨਮੈਂਟ ਦਾ ਵੀ ਜਿਹੜਾ ਪਲਾਨ ਹੈ ਕਿ ਅਸੀਂ ਪੁਸ਼ ਕਰੀਏ, ਹਨਾ, ਬਹੁਤੇ ਲੋਕਾਂ ਨੂੰ, ਔਰ ਇਹ ਇੱਕ ਵਧੀਆ ਆਪਸ਼ਨ ਹੋ ਸਕਦੀ ਆ। ਤੇ ਦੂਸਰੀ ਗੱਲ ਜਿਵੇਂ ਆਪਾਂ ਹਮੇਸ਼ਾ ਕਰਦੇ ਆਏ ਹਾਂ, ਪਿਛਲੇ ਕੁਛ ਹਫ਼ਤਿਆਂ ਚ ਵੀ ਅਸੀਂ ਗੱਲ ਕਰਦੇ ਰਹੇ ਹਾਂ ਕਿ ਰੀਜਨਲ ਏਰੀਆ ਦੇ ਵਿੱਚ ਦੇਖਣ ਦੇ ਵਿੱਚ ਸਿਰਫ ਤੇ ਸਿਰਫ ਇੱਕ ਜਿਹੜੀ ਸਮੱਸਿਆ ਆਈ ਹੈ ਉਹ ਇਹ ਹੈ ਕਿ ਉੱਥੇ ਜਾ ਕੇ ਸਾਨੂੰ ਕੰਮ ਦੀ ਸਮੱਸਿਆ ਆ ਰਹੀ ਹੈ ਕਿਤੇ ਨਾ ਕਿਤੇ, ਹਨਾ, ਔਰ ਉਹ ਜਿਹੜੀ ਕੰਮ ਦੀ ਸਮੱਸਿਆ ਆ ਉਹਦੇ ਕਾਰਨ ਕੁਛ ਹੱਦ ਤੱਕ ਜਿਹੜਾ ਮੁਸ਼ਕਲ ਹੋ ਰਿਹਾ, ਪਰ ਜਿਹੜਾ ਹੱਲ ਆ ਉਹ ਜਾ ਕੇ ਉੱਥੇ ਹੀ ਹੋਣਾ।
ਹਾਂਜੀ, ਪਰ ਉਹਦੇ ਵਿੱਚ ਇਹ ਆ ਕਿ ਸਰਕਾਰ ਵੱਲੋਂ ਕੁਛ ਨਵੀਆਂ ਚ ਅਪਡੇਟ ਆਵੇ, ਜਿਹੜੀ 491 ਲਈ ਕੁਆਲੀਫਾਈ ਹੋ ਜਾਊਗੇ, ਬੱਚੇ ਚੱਲ ਵੀ ਜਾਊਗੇ, ਬਟ ਉਹਨਾਂ ਨੇ ਜਿਹੜੀ ਰਿਕੁਆਇਰਮੈਂਟ ਰੱਖੀ ਐਟ ਦਾ ਮੋਮੈਂਟ 3 ਸਾਲਾਂ ਤੱਕ ਤੁਸੀਂ $53,900 ਕਮਾਉਣਾ ਪਲੱਸ ਸੁਪਰ ਐਨੁਏਸ਼ਨ, ਕਿਤੇ ਜੋਬ ਲੱਭਣੀ ਔਖੀ ਆ ਉੱਥੇ ਜਾ ਕੇ, ਪਲੱਸ ਇੰਨੀ ਸੈਲਰੀ ਪੈਕੇਜ ਤੁਹਾਨੂੰ ਮਿਲੇ, ਇਹ ਥੋੜਾ ਹਾਰਡ ਹੋਇਆ ਨਾ। ਗਵਰਨਮੈਂਟ ਥੋੜਾ ਇਹਦੇ ਬਾਰੇ ਜਿਹੜਾ ਆ ਕਿ ਉਹ ਸ਼ਾਇਦ ਇਹਦੇ ਵਿੱਚ ਅਮੈਂਡਮੈਂਟ ਲਿਆਊਗੇ, ਸਾਨੂੰ ਆਪਾਂ ਹੋਪ ਕਰਦੇ ਹਾਂ ਅਗਰ ਉਹ ਆਊਗੀ ਤਾਂ 491 ਸਕਸੈਸਫੁਲ ਹੋਊਗਾ, ਉਹ ਗਵਰਨਮੈਂਟ ਰੀਜਨਲ ਏਰੀਆਜ਼ ਲਈ ਵੀ ਵਧੀਆ ਹੋਊਗਾ ਤੇ ਜਿਹੜੇ ਪ੍ਰੋਸਪੈਕਟਿਵ ਐਪਲੀਕੈਂਟਸ ਆ ਉਹਨਾਂ ਲਈ ਵੀ ਇੱਕ ਵਧੀਆ ਚੀਜ਼ ਹੋਊਗੀ
ਜੀ। ਤੁਸੀਂ ਵੈਸਟਰਨ ਆਸਟ੍ਰੇਲੀਆ ਦੀ ਜਿਵੇਂ ਗੱਲ ਕੀਤੀ ਆ ਵੀ ਪਰਥ ਦੇ ਵਿੱਚ ਪੋਸਿਬਿਲਿਟੀਜ਼ ਜਿਹੜੀਆਂ ਅੱਗੇ ਹਨਾ ਬਣੀਆਂ ਹੋਈਆਂ, ਔਰ ਇਹਦੇ ਬਾਰੇ ਜੇ ਆਪਾਂ ਗੱਲ ਕਰੀਏ 190 ਤੇ 491 ਵੀਜ਼ਾ ਦੇ ਬਾਰੇ ਚ, ਉੱਥੇ ਕਿਸ ਤਰ੍ਹਾਂ ਹੋਰ ਜਿਹੜੇ ਯਤਨ ਹੈ ਕੀਤੇ ਜਾਣੇ ਚਾਹੀਦੇ ਆ, ਕੀ ਟਿਪਸ ਹੋ ਸਕਦੀਆਂ?
ਦੇਖੋ ਜਿੱਦਾਂ ਵੈਸਟਰਨ ਆਸਟ੍ਰੇਲੀਆ ਦੀ ਜਿਹੜੀ ਅਪਡੇਟ ਆਈ ਆ ਉਹਨਾਂ ਨੇ ਕੀ ਹੈ ਕਿ ਉਹਨਾਂ ਨੇ ਥੋੜਾ ਵਧੀਆ ਕੀਤਾ ਆਪਣੇ ਜਿਹੜੇ ਸਟੂਡੈਂਟਸ ਉੱਥੇ ਪੜ੍ਹਦੇ ਪਏ ਸੀ। ਉਹਦਾ ਰੀਜ਼ਨ ਇਹ ਆ ਕਰਨ ਦਾ ਕਿ ਪਿਛਲੇ ਕੁਝ ਸਾਲਾਂ 'ਚ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਕਿਉਂਕਿ ਇਨਸੈਂਟਿਵ ਨਹੀਂ ਦੇ ਰਹੇ ਸੀ ਜ਼ਿਆਦਾ ਉਹ ਜਿਹੜੇ ਬੱਚੇ ਉੱਥੇ ਸਟੱਡੀ ਕਰ ਰਹੇ ਸੀਗੇ, ਤੇ ਉਹਨਾਂ ਦਾ ਜਿਹੜਾ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟਸ ਇਨਟੇਕ ਆ ਉਹ ਘੱਟ ਗਿਆ ਸੀ ਬਹੁਤ ਜ਼ਿਆਦਾ, ਤੇ ਉਹਨਾਂ ਨੇ ਆਪਣੇ ਉੱਥੇ ਸਟੂਡੈਂਟਸ ਇਨਟੇਕ ਵਧਾਉਣ ਲਈ ਕੀ, ਕਿਉਂਕਿ ਇਕਾਨਮੀ ਜਿਹੜੀ ਹੈ ਮੇਜਰ ਜਿਹੜੀ ਹੈ ਪੂਰੇ ਆਸਟ੍ਰੇਲੀਆ ਦੀ ਗੱਲ ਕਰੀਏ ਚਾਹੇ ਸਟੇਟਸ ਦੀ ਗੱਲ ਕਰੀਏ ਉਹ ਸਟੂਡੈਂਟਸ ਚਲਾ ਰਹੇ ਨੇ ਸਾਰੇ
ਜੀ।
ਠੀਕ ਹੈ, ਤੇ ਉਹਨਾਂ ਨੇ ਕੀ ਕੀਤਾ ਕਿ ਇਹਨਾਂ ਨੂੰ ਸਟੂਡੈਂਟਸ ਨੂੰ ਪੁਸ਼ ਕਰਨ ਲਈ ਕਿੱਥੇ ਆ ਕੇ ਪੜ੍ਹਨ, ਉਹਨਾਂ ਨੇ ਉਹਨਾਂ ਦੀ ਰਿਕੁਆਇਰਮੈਂਟਸ ਜਿਹੜੀਆਂ ਆ ਰਿਲੈਕਸ ਕੀਤੀਆਂ ਆ ਗ੍ਰੈਜੂਏਟ ਸਟ੍ਰੀਮ ਚ। ਹੁਣ ਜਿੱਦਾਂ ਪਹਿਲਾਂ ਕੀ ਹੁੰਦਾ ਸੀਗਾ ਕਿ ਐਟਲੀਸਟ 2 ਸਾਲ ਦੀ ਤੁਸੀਂ ਸਟੱਡੀ ਜਿਹੜੀ ਆ ਉਹ ਯੂਨੀਵਰਸਿਟੀ ਚ ਕੀਤੀ ਹੋਣੀ ਚਾਹੀਦੀ ਆ ਗ੍ਰੈਜੂਏਟ ਸਟ੍ਰੀਮ ਚ। ਹੁਣ ਉਹਨਾਂ ਨੇ ਕਹਿਤਾ ਕਿ ਨਹੀਂ ਚਲ ਯੂਨੀਵਰਸਿਟੀ ਨਹੀਂ, ਈਵਨ ਦੋ ਤੁਸੀਂ ਛੋਟੇ ਕਾਲਜ ਜਿਹੜੇ ਵੋਕੇਸ਼ਨਲ ਕਾਲਜਿਸ ਆ ਉੱਥੋਂ ਤੁਸੀਂ ਚਾਹੇ ਡਿਪਲੋਮਾ ਲੈਵਲ ਦੀ ਕੁਆਲੀਫਿਕੇਸ਼ਨ ਵੀ ਕਰਦੇ ਆ ਤਾਂ ਉਹ ਵੀ ਜਿਹੜੀ ਆ ਉਹ ਕਾਊਂਟ ਕੀਤੀ ਜਾਊਗੀ ਤੁਹਾਨੂੰ ਗ੍ਰੈਜੂਏਟ ਸਟ੍ਰੀਮ ਦੇ ਵਿੱਚ ਇਨਵੀਟੇਸ਼ਨ ਦੇਣ ਲਈ। ਸੇਮ ਜਿਹਦਾ ਵਰਕ ਐਕਸਪੀਰੀਅੰਸ ਦੇ ਲਈ ਰਿਕੁਆਇਰਮੈਂਟ ਸੀ ਉਹ ਪਹਿਲਾਂ 12 ਮਹੀਨੇ ਦੀ ਹੁੰਦੀ ਸੀ, ਉਹਨੂੰ ਘਟਾ ਕੇ ਉਹਨਾਂ ਨੇ 6 ਮਹੀਨੇ ਦੀ ਕਰਤੀ ਆ। ਤਾਂ ਉਹਨਾਂ ਨੇ ਜਿਹੜੀ ਆ ਕਿ ਰਿਲੈਕਸੇਸ਼ਨ ਵੀ ਕੀਤੀਆਂ, ਪਰ ਜਦੋਂ ਮਾਈਗ੍ਰੇਸ਼ਨ ਦੀ ਗੱਲ ਕਰੀਏ ਕਿ ਹਰ ਵੇਲੇ ਟਫ ਹੋ ਰਿਹਾ ਬਟ ਸਟੇਟ ਦੀ ਕੋਸ਼ਿਸ਼ ਕਰ ਰਹੀ ਆ ਕਿ ਥੋੜਾ ਰਿਲੈਕਸ ਕੀਤਾ ਜਾਵੇ
ਜੀ। ਸੋ ਬਿਲਕੁਲ ਜਿਵੇਂ ਪਰਥ ਦੀ ਤੁਸੀਂ ਗੱਲ ਕੀਤੀ ਆ, ਰਿਲੈਕਸੇਸ਼ਨ ਜਿਹੜੀਆਂ ਕਿਸੇ ਨਾ ਕਿਸੇ ਰੂਪ ਚ ਦਿੱਤੀਆਂ ਜ਼ਰੂਰ ਜਾ ਰਹੀਆਂ ਆ, ਪਰ ਜਿਹੜੀ ਓਵਰਆਲ ਪਿਕਚਰ ਬਾਹਰ ਉਹ ਇਸ ਤਰ੍ਹਾਂ ਆਉਂਦੀ ਆ ਹਮੇਸ਼ਾ ਵੀ ਸ਼ਾਇਦ ਜਿਹੜੀਆਂ ਮੁਸ਼ਕਲਾਂ ਆ ਉਹ ਜ਼ਿਆਦਾ ਵੱਧ ਰਹੀਆਂ, ਸਪੈਸ਼ਲੀ ਸਟੂਡੈਂਟ ਵੀਜ਼ੇ ਨੂੰ ਲੈ ਕੇ। ਜਿਵੇਂ ਮਤਲਬ ਕਈ ਵਾਰ ਕੀ ਹੁੰਦਾ ਰੋਹਿਤ ਜੀ ਕਿ ਜਦੋਂ ਨਾ ਕੁਛ ਤੁਹਾਡੇ ਲਈ ਸੌਖਾ ਹੁੰਦਾ ਜਾਂਦਾ ਆ ਤੇ ਫੇਰ ਸਾਨੂੰ ਆਦਤ ਨਹੀਂ ਰਹਿੰਦੀ, ਫੇਰ ਸਾਨੂੰ ਛੋਟੀ ਜਿਹੀ ਵੀ ਕੋਈ ਮੁਸ਼ਕਲ ਆਉਂਦੀ ਆ ਫੇਰ ਸਾਨੂੰ ਲੱਗਦਾ ਵੀ ਨਹੀਂ ਹੁਣ ਇਹ ਏਡੀ ਵੱਡੀ ਆ। ਆਪਾਂ ਹੁਣੇ ਗੱਲ ਕਰ ਰਹੇ ਸੀਗੇ ਕਿ ਜਿਹੜੇ ਵਿਜ਼ਟਰ ਵੀਜ਼ੇ ਤੋਂ ਸਟੂਡੈਂਟ ਜਿਹੜੀ ਕਨਵਰਸ਼ਨ ਹੋ ਰਹੀ ਸੀਗੀ ਉਹਦਾ ਰੇਟ ਕਾਫੀ ਹਾਈ ਹੋ ਗਿਆ ਸੀ ਹਨਾ, ਤੇ ਉਹ ਐਂ ਲੱਗਦਾ ਸੀਗਾ ਕਿ ਨਹੀਂ ਇੱਥੇ ਤਾਂ ਪੋਸੀਬਲ ਹੀ ਆ ਸਾਰਾ ਕੁਛ
ਹਨਾ।
ਸੋ ਆਪਾਂ ਉਸ ਚੀਜ਼ ਨੂੰ ਜਦੋਂ ਏਦਾਂ ਲੈ ਲੈਂਦੇ ਹਾਂ ਤੇ ਜਦੋਂ ਫਿਰ ਥੋੜਾ ਜਿਹਾ ਸਟ੍ਰਿਕਟ ਕੁਛ ਹੁੰਦਾ ਤੇ ਫਿਰ ਉਦੋਂ ਵੀ ਅਸੀਂ ਜ਼ਿਆਦਾ ਔਖੇ ਹੋਣਾ ਸ਼ੁਰੂ ਹੋ ਜਾਂਦੇ ਹਨਾ, ਤੇ ਇਹੀ ਕਾਰਨ ਆ ਕਿ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਰਿਲੈਕਸੇਸ਼ਨ ਜ਼ਰੂਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਿਲ ਰਹੀਆਂ ਨੇ ਹਨਾ, ਪਰ ਉਹ ਇੰਨੀਆਂ ਜ਼ਿਆਦਾ ਈਜ਼ੀਲੀ ਨਹੀਂ ਮਿਲ ਰਹੀਆਂ। ਸੋ ਇਸ ਕਰਕੇ ਵੀ ਮੈਨੂੰ ਲੱਗਦਾ ਵੀ ਆਪਾਂ ਜ਼ਿਆਦਾ ਇਸ ਢੰਗ ਦੇ ਨਾਲ ਜਾਂ ਇਸ ਨਜ਼ਰੀਏ ਤੋਂ ਮਾਈਗ੍ਰੇਸ਼ਨ ਨੂੰ ਦੇਖਣਾ ਸ਼ੁਰੂ ਕਰ ਦਿੰਦੇ ਆ। ਤੇ ਗੱਲਬਾਤ ਆਪਾਂ ਜਾਰੀ ਰੱਖਾਂਗੇ, ਸਾਡੇ ਨਾਲ ਇੱਕ ਸਰੋਤੇ ਵੀ ਬਣੇ ਹੋਏ ਆ, ਫੇਸਬੁੱਕ ਵਿਊਵਰ ਬਣੇ ਹੋਏ, ਅਸੀਂ ਉਹਨਾਂ ਦਾ ਸਵਾਲ ਸ਼ਾਮਿਲ ਕਰਦੇ ਹਾਂ। ਇਸ ਤੋਂ ਪਹਿਲਾਂ ਹਰਸਿਮਰਨ ਸਿੰਘ ਸਾਡੇ ਨਾਲ ਸ਼ਾਮਿਲ ਹੋਏ ਸੀ, ਬਹੁਤ ਬਹੁਤ ਸਵਾਗਤ ਜੀ। ਤੇ ਇਹਨਾਂ ਨੇ ਆਪਣੀ ਆਈ ਟੀ ਸੈਣੀ ਤੋਂ ਬਣੇ ਨੇ ਜੀ ਸਾਡੇ ਨਾਲ, ਗੁੱਡ ਈਵਨਿੰਗ ਬੁਲਾ ਰਹੇ ਨੇ ਪਹਿਲਾਂ ਤੁਹਾਨੂੰ।
ਗੁੱਡ ਈਵਨਿੰਗ ਜੀ।
ਤੇ ਕਹਿੰਦੇ ਆਈ ਸਟਾਰਟਡ ਜੇਆਰਪੀ ਇਨ ਆਟੋਮੋਟਿਵ ਫਰੋਮ ਰੀਜਨਲ ਕੁਇਨਸਲੈਂਡ ਐਂਡ ਆਈ ਐਮ ਲਿਵਿੰਗ ਇਨ ਰੀਜਨਲ ਕੁਇਨਸਲੈਂਡ ਫਰੋਮ ਪਾਸਟ 6 ਈਅਰਸ। ਵਟ ਆਰ ਦਾ ਚਾਂਸਿਸ ਫਾਰ ਸਟੇਟ ਨੋਮੀਨੇਸ਼ਨ ਔਰ ਰੀਜਨਲ ਵੀਜ਼ਾ ਆਫਟਰ ਦਾ ਕੰਪਲੀਸ਼ਨ ਆਫ ਜੇਆਰਪੀ? ਆਈ ਹੈਵ 80 ਪੁਆਇੰਟਸ ਐਟ ਦਾ ਮੋਮੈਂਟ। Also, would you please tell what should be the pay per hour while doing JRP as a car mechanic?
ਦੇਖੋ ਪਹਿਲੀ ਗੱਲ ਕਿਉਂਕਿ ਤੁਸੀਂ ਕੁਇਨਸਲੈਂਡ ਰੀਜਨਲ ਏਰੀਆ ਚ ਰਹਿ ਰਹੇ ਹਾਂ, ਜੋ ਡਿਪਾਰਟਮੈਂਟ ਦਾ ਜੋ ਪੁਸ਼ ਆ ਰੀਜਨਲ ਏਰੀਆ ਦਾ, ਉਹਦੇ ਕਰਕੇ ਤੁਹਾਨੂੰ ਜਿਹੜਾ ਹਾਈ ਚਾਂਸਿਸ ਹੋਊਗੀ ਇਨਵੀਟੇਸ਼ਨ ਆਉਣ ਦੇ। ਕੁਇਨਸਲੈਂਡ ਜਦੋਂ ਪਤਾ ਹੀ ਹੋਣਾ ਇਹਨਾਂ ਨੂੰ ਕਿ ਐਟ ਦਾ ਮੂਮੈਂਟ ਕਲੋਜ਼ ਆ, ਕਿਉਂਕਿ ਐਪਲੀਕੇਸ਼ਨ ਬਹੁਤ ਜ਼ਿਆਦਾ ਆ ਗਈਆਂ ਸੀ ਸਟਾਰਟ ਆਫ ਈਅਰ ਦੇ ਵਿੱਚ ਉਹਨਾਂ ਕੋਲ, ਉਹ ਦੁਬਾਰਾ ਤੋਂ ਓਪਨ ਹੋ ਨਹੀਂ ਆਇਆ ਉਹ। ਬਟ ਜਿੱਦਾਂ ਕੁਇਨਸਲੈਂਡ ਤਾਂ ਹਮੇਸ਼ਾ ਇਹੀ ਕਰਦਾ ਕਿ ਜਿਹੜੇ ਐਪਲੀਕੈਂਟਸ ਉੱਥੇ ਕੰਮ ਕਰ ਰਹੇ ਨੇ ਉਹਨਾਂ ਨੂੰ ਪ੍ਰਾਇਓਰਟੀ ਮਿਲਦੀ ਹੈ, ਪਲੱਸ ਤੁਸੀਂ ਰੀਜਨਲ ਏਰੀਆ ਚ ਕੰਮ ਕਰ ਰਹੇ ਆ ਤੁਹਾਡੇ ਚਾਂਸਿਸ ਆਫ ਇਨਵੀਟੇਸ਼ਨ ਜਿਹੜਾ ਉਹ ਕਾਫੀ ਹਾਈ ਹੋਊਗੇ। ਪਲੱਸ ਜਿੱਦਾਂ ਤੁਸੀਂ 80 ਪੁਆਇੰਟਸ ਦੀ ਗੱਲ ਕੀਤੀ ਹੈ, ਇਹ ਤੁਸੀਂ ਆਮ ਨੋਟ ਸ਼ੋਰ ਕਿ ਤੁਸੀਂ ਸਟੇਟ ਨੋਮੀਨੇਸ਼ਨ ਦੇ ਪਾ ਕੇ ਗੱਲ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਆ। ਅਗਰ ਤਾਂ ਇਹ ਤੁਹਾਡੇ ਆਪਣੇ 80 ਪੁਆਇੰਟ ਅਗਰ ਸਟੇਟ ਨੋਮੀਨੇਸ਼ਨ ਨਾ ਇਨਕਲੂਡ ਕੀਤਾ ਜਾਵੇ ਫਿਰ ਤਾਂ ਤੁਹਾਡੇ 189 ਦੇ ਵੀ ਚਾਂਸਿਸ ਕਾਫੀ ਬਣ ਸਕਦੇ
ਜੀ। ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਬਣੇ ਨੇ ਜੀ ਤਜਾਮੁਲ ਅਹਿਮਦ ਜੀ। ਰੋਹਿਤ ਜੀ ਪੁੱਛ ਰਹੇ ਨੇ, ਕਹਿੰਦੇ ਆਈ ਹੈਵ ਕੰਪਲੀਟਡ ਮਾਈ ਸਟੱਡੀਜ਼ ਬਟ ਮਾਈ ਵੀਜ਼ਾ ਗੋਟ ਰਿਜੈਕਟਡ ਬਿਕੋਜ਼ ਆਈ ਹੈਵ ਅਪਲਾਈਡ ਫਾਰ ਅ ਰੋਂਗ ਵੀਜ਼ਾ ਵਿਜ਼ਟਰ ਵੀਜ਼ਾ ਵਾਈਲ ਆਈ ਵਾਜ਼ ਇਨ ਆਸਟ੍ਰੇਲੀਆ। ਮਾਈ AAT ਆਲਸੋ ਗੋਟ ਰਿਫਿਊਜ਼ਡ, ਨਾਓ ਆਈ ਹੈਵ ਅਪੀਲਡ ਫਾਰ ਫੈਡਰਲ ਕੋਰਟ, ਆਈ ਥਿੰਕ ਆਈ ਵਿਲ ਬੀ ਆਲਸੋ ਗੈਟ ਰਿਫਿਊਜ਼ਡ। I just want to know any visa options for me so that I can be in Australia.
Dekho ji, hun na Australia migration di jehdi aa oh ਏਦਾਂ ਹੀ ਕੰਸਟਰਕਟ ਕੀਤਾ ਗਿਆ ਕਿ ਤੁਸੀਂ ਇੱਕ ਗਲਤੀ ਕੀਤੀ ਕਿ ਨਹੀਂ ਉੱਥੋਂ ਨਾ ਮੁੜਨਾ ਔਖਾ ਹੋ ਜਾਂਦਾ ਉੱਥੋਂ ਤੁਸੀਂ ਵਾਪਸ ਨਹੀਂ ਜਾ ਸਕਦੇ ਹੁਣ ਜਦੋਂ ਤੁਸੀਂ ਰੋਂਗ ਵੀਜ਼ਾ ਸਟੂਡੈਂਟ ਵੀਜ਼ਾ ਤੇ ਹੋਗੇ ਤੁਸੀਂ ਵਿਜ਼ਟਰ ਵੀਜ਼ਾ ਪਾ ਲਿਆ ਤਾਂ ਇਹ ਤਾਂ ਤੁਹਾਨੂੰ ਵੀ ਪਤਾ ਤੁਸੀਂ ਆਪ ਹੀ ਲਿਖਿਆ ਕਿ ਚਾਹੇ ਏਟੀ ਹੋਵੇ ਚਾਹੇ ਫੈਡਰਲ ਸਰਕਟ ਕੋਰਟ ਹੋਵੇ ਕੋਈ ਵੀ ਕੋਰਟ ਹੋਵੇ ਉਹ ਅਪਰੂਵ ਨਹੀਂ ਕਰੂਗੀ ਇਹਨੂੰ ਤੁਸੀਂ ਆਲਰੇਡੀ ਕੰਸੀਡਰੇਬਲ ਟਾਈਮ ਸਪੈਂਡ ਕਰ ਚੁੱਕੇ ਆ ਤੇ ਉਹਨਾਂ ਨੇ ਸਿਹੜੀ ਰੈਗੂਲੇਸ਼ਨ ਆ ਉਹ ਸਿਰਫ ਵਿਜ਼ਟਰ ਵੀਜ਼ਾ ਦੀ ਦੇਖਣੀ ਉਹਨਾਂ ਨੇ ਹੋਰ ਕੁਛ ਨਹੀਂ ਦੇਖਣਾ ਕਿ ਤੁਸੀਂ ਕੀ ਕਰ ਰਹੇ ਕੀ ਨਹੀਂ ਕਰ ਰਹੇ ਬਾਕੀ ਜਿੱਥੇ ਤੁਸੀਂ ਆਪਸ਼ਨ ਦੀ ਗੱਲ ਕਰਦੇ ਆ ਉਹ ਡਿਪੈਂਡ ਕਰੂਗਾ ਕਿ ਤੁਸੀਂ ਕੀ ਸਟੱਡੀਜ਼ ਕੀਤੀਆਂ ਆ ਤੁਹਾਡਾ ਕਿੰਨਾ ਵਰਕ ਐਕਸਪੀਰੀਅੰਸ ਹੋ ਚੁੱਕਾ ਉਸ ਫੀਲਡ ਦੇ ਵਿੱਚ ਕਿ ਤੁਹਾਡੇ ਫਿਰ ਉਸ ਆਕੂਪੇਸ਼ਨ ਤੁਹਾਡੀ ਸਕਿੱਲ ਅਸੈਸਮੈਂਟ ਹੋ ਸਕਦੀ ਹੈ ਨਹੀਂ ਹੋ ਸਕਦੀ ਪਲੱਸ ਬੇਸ ਜੇ ਤੁਸੀਂ ਗੱਲ ਕਰ ਰਹੇ ਹੋ ਕਿ ਇੱਥੇ ਰਹਿ ਕੇ ਅਗਰ ਕੋਈ ਵੀਜ਼ਾ ਪਾ ਲਈਏ ਤਾਂ ਅਨਫੋਰਚੂਨੇਟਲੀ ਕਿਉਂਕਿ ਤੁਹਾਨੂੰ ਸੈਕਸ਼ਨ 48 ਐਪਲੀਕੇਬਲ ਹੈ ਤੇ ਮੈਂ ਪ੍ਰਸਿਊਮ ਕਰ ਰਿਹਾ ਕਿ ਤੁਹਾਡੇ ਕੋਲ ਕੋਈ ਸਬਸਟੈਂਟਿਵ ਵੀਜ਼ਾ ਵੀ ਨਹੀਂ ਹੈ ਤੁਸੀਂ ਬ੍ਰਿਜਿੰਗ ਤੇ ਹੋਵੋਗੇ ਤੁਸੀਂ ਹੋਰ ਕੋਈ ਵੀਜ਼ਾ ਜਿਹੜਾ ਇੱਥੇ ਨਹੀਂ ਪਾ ਸਕਦੇ ਹਾਂ ਡੈਫੀਨੇਟਲੀ ਅਗਰ ਤੁਹਾਡੀ ਸਕਿੱਲਸ ਜਿਹੜੇ ਆ ਸਕਿੱਲਸ ਜਦੋਂ ਮੈਂ ਗੱਲ ਕਰਦਾ ਵਿੱਚ ਐਜੂਕੇਸ਼ਨ ਤੇ ਵਿੱਚ ਇੱਕ ਵਾਰ ਐਕਸਪੀਰੀਅੰਸ ਅਗਰ ਕਰਕੇ ਤੁਸੀਂ ਸਕਿੱਲ ਅਸੈਸਮੈਂਟ ਕਰਾ ਸਕਦੇ ਹਾਂ ਤਾਂ ਕਿਤੋਂ ਇਨਵੀਟੇਸ਼ਨ ਲੈ ਸਕਦੇ ਹਾਂ ਤਾਂ ਤੁਸੀਂ ਆਫਸ਼ੋਰ ਹੋ ਕੇ ਆਪਣਾ ਵੀਜ਼ਾ ਪਾ ਸਕਦੇ
ਜੀ ਤੇ ਅੱਗੇ ਸਾਡੇ ਨਾਲ ਬਣੇ ਨੇ ਜੀ ਸਿਲਕੀ ਕੌਰ ਕਹਿੰਦੇ ਵਟ ਆਰ ਚਾਂਸਿਸ ਆਫ ਸੋਸ਼ਲ ਵਰਕਰ ਫੋਰ ਸਟੇਟ ਨੋਮੀਨੇਸ਼ਨ
ਦੇਖੋ ਸੋਸ਼ਲ ਵਰਕਰ ਦੀ ਜਿਹੜੀ ਆਪਾਂ ਗੱਲ ਕਰੀਏ ਤਾਂ ਇਟਸ ਅ ਗੁੱਡ ਫੀਲਡ ਟੂ ਗੈਟ ਸਕਿੱਲ ਮਾਈਗ੍ਰੇਸ਼ਨ ਸਟੇਟਸ ਦਾ ਹਾਲੇ ਕਿਉਂਕਿ ਲਿਸਟ ਜਿਹੜੀਆਂ ਹਾਲੇ ਸਾਰੀਆਂ ਦੀ ਅੰਡਰ ਕੰਸਟਰਕਸ਼ਨ ਆ ਤੇ ਉਹਦੇ ਬਾਰੇ ਕਹਿਣਾ ਮੁਸ਼ਕਿਲ ਹੋਊਗਾ ਕਿ ਕਿਹੜੀ ਕਿੰਨੀ ਕੁ ਈਜ਼ੀ ਜਾਂ ਕਿੰਨਾ ਕੁ ਔਖਾ ਹੋਊਗਾ ਬਟ ਜਨਰਲੀ ਸਟੇਟ ਜਿਹੜੇ ਸੋਸ਼ਲ ਵਰਕਰ ਆ ਉਹਨੂੰ ਥੋੜਾ ਜਿਹਾ ਈਜ਼ੀ ਰਹਿੰਦਾ ਆ ਆਪਣੇ ਫਾਈਲ ਇਨਵੀਟੇਸ਼ਨ ਲੈਣ ਦੇ ਵਿੱਚ ਪਲੱਸ ਅਗਰ ਤੁਸੀਂ ਆਪਣੇ ਪੁਆਇੰਟ ਜਿਹੜੇ ਆ ਉਹ ਕਿਉਂਕਿ ਨੋਨ ਪ੍ਰੋਰੇਟਾ ਚਾਹੁੰਦਾ ਅਗਰ ਪੁਆਇੰਟਸ ਇਨਕਰੀਜ਼ ਕਰ ਸਕਦੇ ਆ ਤਾਂ ਤੁਸੀਂ 189 ਦੀ ਡਾਇਰੈਕਟ ਆਪਸ਼ਨਸ ਵੀ ਵੇਖ ਸਕਦੇ
ਜੀ ਸੋ ਇਹ ਜਿਹੜਾ ਬੜਾ ਮੁਸ਼ਕਿਲ ਲੱਗਦਾ ਕਿ ਤਜਾਮੁਲ ਹੋਰਾਂ ਨੇ ਜਿਵੇਂ ਗੱਲ ਕੀਤੀ ਹੈ ਕਿ ਆਪਾਂ ਛੋਟੀ ਜਿਹੀ ਗਲਤੀ ਕਰ ਬੈਠਦੇ ਹਾਂ ਕਈ ਵਾਰ ਪਰ ਅੱਗੇ ਸਾਡੇ ਲਈ ਫਿਰ ਆਪਸ਼ਨਸ ਜਿਹੜੀਆਂ ਲੱਭਣੀਆਂ ਉਹ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦੀਆਂ ਉਹਨਾਂ ਚ ਹਨਾ ਔਰ ਅਕਸਰ ਦੇਖਣ ਦੇ ਵਿੱਚ ਆਉਂਦਾ ਹੈ ਕਿ ਕਈ ਵਾਰ ਅਸੀਂ ਇੱਕ ਦੂਜੇ ਦੀ ਸਲਾਹ ਲੈ ਕੇ ਚੱਲਦੇ ਹਾਂ ਬਜਾਏ ਕਿ ਅਸੀਂ ਕੋਈ ਪ੍ਰੋਫੈਸ਼ਨਲ ਜਿਹੜੇ ਕੰਸਲਟੈਂਟ ਹੈਗੇ ਆ ਜਾਂ ਫਿਰ ਜਿਵੇਂ ਮਾਈਗ੍ਰੇਸ਼ਨ ਏਜੰਟਸ ਨੇ ਹਨਾ ਉਹਨਾਂ ਨੂੰ ਅਸੀਂ ਉਸ ਵੇਲੇ ਨਹੀਂ ਟਰਾਈ ਕਰਦੇ ਬਟ ਜਦੋਂ ਫਿਰ ਕੁਛ ਏਦਾਂ ਦੀ ਮੁਸ਼ਕਿਲ ਆਉਂਦੀ ਹੈ ਫਿਰ ਸਾਡੇ ਲਈ ਉਹ ਮੁਸ਼ਕਿਲ ਬਹੁਤ ਵੱਡੀ ਬਣ ਜਾਂਦੀ ਹੈ ਸੋ ਇਸ ਕਰਕੇ ਮੈਨੂੰ ਲੱਗਦਾ ਹੁੰਦਾ ਵੀ ਸਾਡਾ ਜਿਹੜਾ ਇਹ ਪ੍ਰੋਗਰਾਮ ਕਰਨ ਦਾ ਮਕਸਦ ਵੀ ਇਹੀ ਹੁੰਦਾ ਆ ਕਿ ਜੇਕਰ ਇਸ ਫੀਲਡ ਦੇ ਨਾਲ ਰਿਲੇਟਡ ਕੋਈ ਵੀ ਇਸ਼ੂ ਆ ਕੋਈ ਵੀ ਸਮੱਸਿਆ ਆ ਉਹਦਾ ਸਮਾਧਾਨ ਇਹ ਉਹਦਾ ਜਿਹੜਾ ਨਤੀਜਾ ਜਿਹੜਾ ਭੁਗਤਣ ਤੋਂ ਪਹਿਲਾਂ ਹੋ ਜਾਵੇ ਸੋ ਇਹਦੇ ਲਈ ਪ੍ਰੋਫੈਸ਼ਨਲ ਦੀ ਜਿਹੜੀ ਸਲਾਹ ਆ ਉਹ ਲੈਣੀ ਜ਼ਰੂਰੀ ਹੋ ਜਾਂਦੀ ਹੈ
ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਐਡ ਕਰੂੰਗਾ ਤੁਸੀਂ ਪ੍ਰੋਫੈਸ਼ਨਲ ਨੂੰ ਵੀ ਮਿਲਦੇ ਆ ਚਾਹੇ ਕੋਈ ਵੀ ਮਾਈਗ੍ਰੇਸ਼ਨ ਏਜੰਟ ਆ ਆਸਟ੍ਰੇਲੀਆ ਮਾਈਗ੍ਰੇਸ਼ਨ ਇੰਨਾ ਕੁ ਜ਼ਿਆਦਾ ਵਾਸਟ ਆ ਤੇ ਇੰਨੀ ਕੁ ਅਪਡੇਟਸ ਆਉਂਦੀਆਂ ਆ ਮੈਂ ਤਾਂ ਇਹ ਵੀ ਕਹੂੰਗਾ ਕਿ ਜਿਹਦੇ ਵੀ ਤੁਸੀਂ ਮਾਈਗ੍ਰੇਸ਼ਨ ਏਜੰਟ ਨੂੰ ਦੇਖਦੇ ਆ ਇੱਕ ਸੈਕਿੰਡ ਓਪੀਨੀਅਨ ਜ਼ਰੂਰ ਲੈਣਾ ਚਾਹੀਦਾ
ਜੀ
ਮੈਂ ਆਪਣੀ ਵੀ ਗੱਲ ਕਰਦਾ ਕਿ ਤੁਸੀਂ ਮੇਰੇ ਕੋਲ ਅੱਗੇ ਪੁੱਛ ਰਿਹਾ ਕਿ ਮੈਂ ਤੁਹਾਨੂੰ ਕੁਛ ਚੀਜ਼ ਠੀਕ ਦੱਸ ਰਿਹਾ ਕਿ ਨਹੀਂ ਦੱਸ ਰਿਹਾ ਇੱਕ ਵਾਰ ਦੂਸਰੀ ਜਗ੍ਹਾ ਤੋਂ ਜ਼ਰੂਰ ਉਹ ਕਨਫਰਮ ਕਰਨੀ ਚਾਹੀਦੀ ਹੈ ਤਾਂ ਕਿ ਕਿਉਂਕਿ ਇਹ ਡਿਸੀਜਨ ਬਹੁਤ ਇੰਪੋਰਟੈਂਟ ਆ ਤੁਹਾਡੇ ਜਿਹੜੀ ਲਾਈਫ ਤੁਹਾਡੀ ਤੁਹਾਡੀ ਫੈਮਿਲੀ ਦੀ ਲਾਈਫ ਨੂੰ ਚੇਂਜ ਕਰ ਸਕਦਾ ਤਾਂ ਇਸ ਕਰਕੇ ਪੂਰਾ ਇਨਫੋਰਮਡ ਡਿਸੀਜਨ ਹਮੇਸ਼ਾ ਇਨਫੋਰਮਡ ਹੋ ਕੇ ਆਪਣਾ ਜਿਹੜਾ ਉਹ ਪ੍ਰੋਸੈਸ ਕਰਨਾ ਚਾਹੀਦਾ ਅੱਗੇ
ਜੀ ਸਾਡੇ ਨਾਲ ਅੱਗੇ ਸੈਮ ਕੰਬੋਜ ਜੁੜੇ ਨੇ ਇਹਨਾਂ ਨੇ ਪੁੱਛਿਆ ਕਹਿੰਦੇ ਹੈਲੋ ਸਰ ਆਈ ਲੌਂਚ 489 ਵੀਜ਼ਾ ਐਜ਼ ਬੇਕਰ ਇਨ ਆਗਸਟ ਐਂਡ ਕੈਨ ਆਈ ਅਪਲਾਈ 190 ਵੀਜ਼ਾ ਆਈ ਹੈਵ 60 ਪੁਆਇੰਟਸ ਫੋਰ ਨਾਓ ਬਟ ਮਾਈ ਪਾਰਟਨਰ ਹੈਵ 6 ਈਚ ਇਨ ਆਇਲਸ ਸੋ ਦੈਟ ਵਿਲ ਬੀ 65 ਪੁਆਇੰਟਸ ਵਟ ਆਰ ਦਾ ਚਾਂਸਿਸ ਫੋਰ ਬੇਕਰ ਇਨਵੀਟੇਸ਼ਨ ਆਈ ਹੈਵ 4.5 ਈਅਰ ਐਕਸਪੀਰੀਅੰਸ
ਦੇਖੋ ਤੁਹਾਡੇ ਕੋਲ ਐਕਸਪੀਰੀਅੰਸ ਬਹੁਤ ਹੈਗਾ ਆ ਚਾਂਸਿਸ ਤੁਹਾਡੇ 190 ਤੇ ਡਿਪੈਂਡ ਕਰਦਾ ਆ ਹੁਣ ਸਟੇਟਸ ਦਾ ਕੀ ਅੱਗੇ ਰਵੱਈਆ ਹੋਊਗਾ ਕਿ ਬੇਕਰਸ ਲੈ ਕੇ
ਜੀ
ਕਿਉਂਕਿ ਤੁਹਾਡਾ ਐਕਸਪੀਰੀਅੰਸ ਜ਼ਿਆਦਾ ਹੈ ਹਾਈਲੀ ਲਾਈਕਲੀ ਤੁਹਾਨੂੰ ਇਨਵੀਟੇਸ਼ਨ ਆ ਸਕਦੀ ਹੈ ਇਹਦੇ ਵਿੱਚ ਪਲੱਸ ਜਿਹੜੀ ਰੈਗੂਲੇਸ਼ਨ ਆ ਉਹ ਕਿਤੇ ਵੀ ਤੁਹਾਨੂੰ ਪ੍ਰੋਵਿਟ ਨਹੀਂ ਕਰਦੀ ਕਿ ਅਗਰ ਤੁਸੀਂ 489 ਅਪਲਾਈ ਕੀਤਾ ਆ ਜਾਂ ਤੁਹਾਡੇ ਕੋਲ 489 ਆ ਚੁੱਕਾ ਆ ਤਾਂ ਤੁਸੀਂ 190 ਨਹੀਂ ਅਪਲਾਈ ਕਰ ਸਕਦੇ ਹਾਂ ਜਿਹੜਾ ਨਵਾਂ ਵੀਜ਼ਾ ਆ ਰਿਹਾ 491 ਦਾ ਉਹਦੇ ਵਿੱਚ ਰਿਸਟ੍ਰਿਕਸ਼ਨਸ ਹੈਗੀਆਂ ਆ ਉਹਦੇ ਅਗਰ ਉਹ ਤੁਸੀਂ ਵੀਜ਼ਾ ਆਉਂਦਾ ਹੈ ਤੁਹਾਡੇ ਕੋਲ ਫਿਰ ਤੁਸੀਂ ਦੂਸਰਾ ਵੀਜ਼ਾ ਨਹੀਂ ਅਪਲਾਈ ਕਰ ਸਕਦੇ ਪਰ ਕਿਉਂਕਿ ਤੁਸੀਂ 489 ਅਪਲਾਈ ਕੀਤਾ ਹੈ ਤਾਂ ਤੁਹਾਨੂੰ ਇੱਦਾਂ ਦੀ ਕੋਈ ਵੀ ਰਿਸਟ੍ਰਿਕਸ਼ਨ ਅਪਲੀਕੇਬਲ ਨਹੀਂ ਹੈ ਤੇ ਤੁਹਾਨੂੰ ਅਗਰ ਤੁਹਾਡੀ ਐਲੀਜੀਬਿਲਿਟੀ ਬਣਦੀ ਹੈ ਕਿਸੇ ਸਟੇਟ 'ਚ ਤੁਹਾਨੂੰ ਇਨਵੀਟੇਸ਼ਨ ਆ ਜਾਂਦੀ ਹੈ ਤਾਂ ਤੁਸੀਂ ਡੈਫੀਨੇਟਲੀ ਜਿਹੜਾ ਇਹਨੂੰ ਪ੍ਰੋਸੀਡ ਕਰ ਸਕਦੇ ਹੋ
ਜੀ ਤੇ ਅਗਲਾ ਸਵਾਲ ਜਤਿੰਦਰ ਸਿੰਘ ਪੁੱਛ ਰਹੇ ਨੇ ਕਹਿੰਦੇ ਸਰ ਮਾਈ 186 ਨੋਮੀਨੇਸ਼ਨ ਹੈਵ ਅਪਰੂਵਡ ਆਈ ਐਮ ਗੋਇੰਗ ਟੂ ਅਪਲਾਈ ਫਾਰ ਵੀਜ਼ਾ ਮਾਈ ਕੁਐਸਚਨ ਇਜ਼ ਅਬਾਊਟ ਹੈਲਥ ਆਈ ਐਮ ਗੈਟਿੰਗ 1 ਇੰਜੈਕਸ਼ਨ ਵਿਚ ਇਜ਼ ਕੋਸਟ $12,000 ਆਫ ਦਾ ਈਅਰ Is that issue will department to give me permanent residency? Please let me know.
ਦੇਖੋ ਜੀ ਆਹ ਜਿਹੜਾ ਕੁਐਸਚਨ ਆ ਨਾ ਇਹ ਥੋੜਾ ਜਿਹਾ ਯੈਸ ਜਾਂ ਨੋ ਦੇ ਵਿੱਚ ਆਨਸਰ ਦੇਣਾ
ਮੁਸ਼ਕਿਲ ਹੈ। ਬਿਲਕੁਲ, ਕੇਸ ਸਟੱਡੀ ਕਰਨਾ ਜ਼ਰੂਰੀ
ਹੈ, ਕੇਸ ਬਾਈ ਕੇਸ ਹੁੰਦਾ, ਕਿਉਂਕਿ ਇਹਦੇ ਵਿੱਚ ਜਦੋਂ ਮੈਡੀਕਲਸ ਦੀ ਗੱਲ ਆਉਂਦੀ ਹੈ, ਜਦੋਂ ਇਹਨਾਂ ਦਾ ਹੈਲਥ ਅਸੈਸਮੈਂਟ ਜਿਹੜਾ ਮੈਡੀਕਲ ਆਫੀਸਰਸ ਹੁੰਦੇ ਆ, ਉਹ ਇੱਕ ਅਪਰੋਕਸੀਮੇਟ ਬਰਡਨ ਟੂ ਆਸਟ੍ਰੇਲੀਅਨ ਗਵਰਨਮੈਂਟ ਜਿਹੜਾ ਉਹ ਕੈਲਕੂਲੇਟ ਕਰਦੇ ਆ ਕਿ ਅਗਲੇ 5-10 ਸਾਲਾਂ ਦੇ ਵਿੱਚ ਜਾਂ ਲਾਈਫ ਟਾਈਮ ਦੇ ਵਿੱਚ ਕਿੰਨੀ ਕੁ ਕੋਸਟਿੰਗ ਜਿਹੜੀ ਆ ਆਸਟ੍ਰੇਲੀਅਨ ਗਵਰਨਮੈਂਟ ਦੇ ਉੱਤੇ ਆਊਗੀ, ਜੇਕਰ ਉਹ PR ਦਿੱਤੀ ਗਈ। ਅਗਰ ਉਹ ਜਿਹੜੀ ਉਹਨਾਂ ਨੂੰ ਕੰਸੀਡਰੇਬਲੀ ਹਾਈ ਲੱਗਦੀ ਆ, ਤਾਂ ਉਸ ਕੇਸ ਦੇ ਵਿੱਚ ਉਹ ਤੁਹਾਡਾ ਜਿਹੜਾ ਵੀਜ਼ਾ ਜਿਹੜਾ ਆ ਉਹ ਰਿਫਿਊਜ਼ ਕਰ ਸਕਦੇ ਆ। ਤੇ ਉਹਦੇ ਰਿਫਿਊਜ਼ ਕਰਨ ਤੋਂ ਪਹਿਲਾਂ ਤੁਹਾਨੂੰ ਇਨਵੀਟੇਸ਼ਨ ਜ਼ਰੂਰ ਭੇਜ ਦਿਆ ਕਿ ਤੁਸੀਂ ਇਹਦੇ ਵਿੱਚ ਉਹ ਦੱਸੋ ਕਿ ਤੁਸੀਂ ਕੀ ਕਹਿਣਾ ਚਾਹੋਗੇ, ਜਾਂ ਕਿਸੇ ਸਪੈਸ਼ਲਾਈਜ਼ਡ ਡਾਕਟਰ ਦੀ ਇਹਦੀ ਓਪੀਨੀਅਨ ਜਾਂ ਤੁਸੀਂ ਲੈ ਕੇ ਦਿਓ। ਉਹਦੇ ਵਿੱਚ ਅਗਰ ਤੁਸੀਂ ਉਹਨਾਂ ਨੂੰ ਕੱਟ ਕਰ ਸਕਦੇ ਹੋ ਕਿ ਜੋ ਉਹਨਾਂ ਦੇ ਮੈਡੀਕਲ ਆਫੀਸਰ ਨੇ ਜੋ ਅਸੈਸਮੈਂਟ ਕੀਤੀ ਹੈ, ਤਾਂ ਵੀਜ਼ਾ ਥਰੂ ਹੋ ਸਕਦਾ ਹੈ, ਬਟ ਇਟ ਇਜ਼ ਕੰਪਲੀਕੇਟਿਡ। IAS ਜਾਂ ਨੋ ਚ ਮੈਂ ਐਟ ਦਾ ਮੋਮੈਂਟ ਆਨਸਰ ਨਹੀਂ ਦੇ ਸਕਦਾ।
ਬਿਲਕੁਲ, ਅਗਲਾ ਸਵਾਲ ਜਸ ਸੰਧੂ ਕਰ ਰਹੇ ਨੇ, ਕਹਿੰਦੇ ਸਰ ਇਜ਼ ਮੈਡੀਕਲ ਇੰਸ਼ੋਰੈਂਸ ਕੰਪਲਸਰੀ ਫਾਰ 489 ਵੀਜ਼ਾ?
ਦੇਖੋ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਮੈਡੀਕਲ ਇੰਸ਼ੋਰੈਂਸ ਦੀ, ਸਾਡੇ ਕੋਈ ਵੀ ਵੀਜ਼ਾ ਹੋਵੇ ਆਪਾਂ ਨੂੰ ਇੰਸ਼ੋਰੈਂਸ ਤੋਂ ਬਿਨਾਂ ਨਹੀਂ ਰਹਿਣਾ ਚਾਹੀਦਾ ਹੈ।
ਜੀ, ਤੇ ਸੈਮ ਕੰਬੋਜ ਧੰਨਵਾਦ ਕਰ ਰਹੇ ਨੇ ਆਪਣੇ ਸਵਾਲ ਦੇ ਲਈ। ਤੇ ਸਾਡੇ ਨਾਲ ਨਾ ਕੁਛ ਦੋਸਤ ਮੈਸੇਂਜਰ ਦੇ ਰਾਹੀਂ ਸਾਂਝ ਬਣਾਉਣੀ ਚਾਹ ਰਹੇ ਨੇ, ਮੈਂ ਉਹਨਾਂ ਦੋਸਤਾਂ ਨੂੰ ਜ਼ਰੂਰ ਕਹਾਂਗੀ, ਮੈਂ ਕੋਸ਼ਿਸ਼ ਕਰਦੀ ਹਾਂ ਜੀ ਕਿ ਤੁਹਾਡਾ ਜਿਹੜਾ ਮੈਸੇਜ ਹੈ ਉਹ ਮੈਂ ਜ਼ਰੂਰ ਸ਼ਾਮਲ ਕਰਾਂ, ਪਰ ਮੈਸੇਂਜਰ ਦੇ ਰਾਹੀਂ ਸਾਂਝ ਪਾਉਣ ਨਾਲੋਂ ਤੁਸੀਂ ਸਾਡੇ ਨਾਲ ਟੈਲੀਗ੍ਰਾਮ, ਈਮੇਲ ਜਾਂ ਫਿਰ ਫੋਨ ਕਾਲ ਦੇ ਰਾਹੀਂ ਵੀ ਸਾਂਝ ਬਣਾ ਸਕਦੇ ਹੋ, ਜਾਂ ਫਿਰ ਜਿਹੜੀ ਚੱਲ ਰਹੀ ਵੀਡੀਓ ਹੈ ਜੀ ਇਹਦੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣਾ ਜਿਹੜਾ ਸਵਾਲ ਹੈ ਉਹ ਜ਼ਰੂਰ ਛੱਡਿਆ ਕਰੋ। ਮੈਂ ਕੋਸ਼ਿਸ਼ ਕਰਦੀ ਹਾਂ ਜੀ ਜੇ ਮੈਂ ਅੱਜ ਤੁਹਾਡਾ ਜਿਹੜਾ ਸਵਾਲ ਹੈ ਉਹ ਸ਼ਾਮਲ ਕਰ ਪਾਵਾਂ ਮੈਸੇਂਜਰ ਦੇ ਰਾਹੀਂ ਵੀ। ਤੇ ਪ੍ਰੋਗਰਾਮ ਜਿਹੜਾ ਆ ਉਹ ਅਸੀਂ ਹਰ ਵੀਰਵਾਰ ਤੁਹਾਡੇ ਲਈ ਲੈ ਕੇ ਆਉਂਦੇ ਹਾਂ, ਔਰ ਵੀਰਵਾਰ ਸ਼ਾਮ 7:30 ਤੋਂ 8 ਵਜੇ ਤੱਕ ਇਹ ਪ੍ਰੋਗਰਾਮ ਜਿਹੜਾ ਪ੍ਰਸਾਰਿਤ ਕੀਤਾ ਜਾਂਦਾ। ਤੇ ਕੋਸ਼ਿਸ਼ ਕਰਿਆ ਕਰੋ ਦੋਸਤੋ ਕਿ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਜਿਹੜੇ ਵੱਧ ਤੋਂ ਵੱਧ ਆਪਣੇ ਜਿਹੜੇ ਸਵਾਲ ਹੈ ਜੇਕਰ ਤੁਸੀਂ ਸਾਡੇ ਤੱਕ ਪਹੁੰਚਾਉਂਦੇ ਹੋ ਤਾਂ ਉਹ ਅਸੀਂ ਸ਼ਾਮਲ ਕਰ ਪਾਵਾਂਗੇ, ਪਰ ਜਦੋਂ ਤੁਸੀਂ ਅਖੀਰਲੇ ਹਿੱਸੇ ਦੇ ਵਿੱਚ ਸਵਾਲ ਭੇਜਦੇ ਹੋ ਤਾਂ ਫਿਰ ਕੀ ਹੁੰਦਾ ਕਿ ਪਹਿਲੇ ਹਿੱਸੇ ਦਾ ਜਿਹੜਾ ਸਮਾਂ ਆ ਉਹ ਵੀ ਜਿਹੜਾ ਆ ਉਹ ਅਜਾਈ ਚਲੇ ਜਾਂਦਾ। ਤੁਸੀਂ ਪਹਿਲੇ ਹਿੱਸੇ ਤੋਂ ਹੀ ਆਪਣੇ ਜਿਹੜੇ ਸਵਾਲ ਭੇਜਿਆ ਕਰੋ। ਸਾਡੇ ਨਾਲ ਜੁੜੇ ਨੇ ਜੀ ਮੈਸੇਂਜਰ ਦੇ ਰਾਹੀਂ ਸਿੱਧੂ ਮਾਨੀ ਜੀ, ਇਹਨਾਂ ਨੇ ਪੁੱਛਿਆ ਜੀ, ਕਹਿੰਦੇ ਹੈਲੋ ਵੀਰ ਜੀ, ਮਾਈ ਮੋਮਸ ਵੀਜ਼ਾ ਗ੍ਰਾਂਟਡ ਟੂਡੇ, ਗ੍ਰਾਂਟਡ 22nd October 2019, ਮਸਟ ਨਾਟ ਅਰਾਈਵ ਆਫਟਰ 22nd January 2020, ਲੈਂਥ ਆਫ ਸਟੇ 6 months ਫਰੋਮ ਦਾ ਡੇਟ ਆਫ ਅਰਾਈਵਲ, ਟਰੈਵਲ ਸਿੰਗਲ ਐਂਟਰੀ ਐਂਡ ਨੋ ਫਰਦਰ ਸਟੇ, ਮਾਈ ਕੁਸ਼ਚਨ ਇਜ਼ ਕੈਨ ਸ਼ੀ ਐਕਸਟੈਂਡ ਵੀਜ਼ਾ ਆਫਟਰ 6 months ਔਰ ਇਜ਼ ਦੇਅਰ ਐਨੀ ਆਪਸ਼ਨ ਟੂ ਐਕਸਟੈਂਡ?
ਦੇਖੋ, ਅਗਰ ਨੋ ਫਰਦਰ ਸਟੇ ਕੰਡੀਸ਼ਨ ਲੱਗੀ ਹੈ ਤਾਂ ਆਪਾਂ ਐਕਸਟੈਂਡ ਨਹੀਂ ਕਰ ਸਕਦੇ, ਅਨਲੈਸ ਕਿ ਆਪਾਂ ਡਿਪਾਰਟਮੈਂਟ ਨੂੰ ਕੰਪੈਲਿੰਗ ਸਰਕਮਸਟਾਂਸਿਸ ਦਿਖਾ ਕੇ ਨੋ ਫਰਦਰ ਸਟੇ ਦੀ ਵੇਵਰ ਨਹੀਂ ਲੈ ਲੈਂਦੇ।
ਜੀ,
ਡਿਪਾਰਟਮੈਂਟ ਬੜਾ ਪਿਕੀ ਹੈ, ਇਹਦੇ ਵਿੱਚ ਬਹੁਤ ਘੱਟ ਕੇਸਿਸ ਦੇ ਵਿੱਚ ਉਹ ਵੇਵਰ ਦਿੰਦੇ ਆ, ਤੇ ਤੁਹਾਡੇ ਲਈ ਇਹੀ ਵਧੀਆ ਰਹੂਗਾ ਕਿ 6 months ਤੋਂ ਪਹਿਲਾਂ ਉਹ ਕੰਟਰੀ ਆਊਟ ਕਰਕੇ ਤੁਸੀਂ ਵੀਜ਼ਾ ਜਿਹੜਾ ਆ ਉਹ ਆਫਸ਼ੋਰ ਤੋਂ ਦੁਬਾਰਾ ਤੋਂ ਅਪਲਾਈ ਕਰ।
ਜੀ, ਤੇ ਅਗਲਾ ਸਵਾਲ ਕਰ ਰਹੇ ਨੇ ਜੀ ਗਗਨਦੀਪ ਸ਼ਰਮਾ, ਇਹ ਪੁੱਛ ਰਹੇ ਨੇ, ਕਹਿੰਦੇ ਆਈ ਐਮ ਮਾਸਟਰ ਆਫ ਸੋਸ਼ਲ ਵਰਕ ਸਟੂਡੈਂਟ, ਆਈ ਐਮ ਫਿਨਿਸ਼ਿੰਗ ਮਾਈ ਆਲ ਕਲਾਸਿਸ ਇਨ ਨਵੰਬਰ, ਕੈਨ ਆਈ ਵਰਕ ਫੁੱਲ ਟਾਈਮ ਆਫਟਰ ਦੈਟ?
ਦੇਖੋ ਜੀ, ਡੈਫੀਨੇਟਲੀ ਜਦੋਂ ਵੀ ਜਿਹੜੀ ਵਰਕ ਕੰਡੀਸ਼ਨ ਹੁੰਦੀ ਹੈ ਸਟੂਡੈਂਟ ਵੀਜ਼ਾ ਤੇ ਉਹੀ ਹੁੰਦੀ ਹੈ ਕਿ ਡਿਊਰਿੰਗ ਦਾ ਕੋਰਸ ਜਿਹੜਾ ਹੈ ਤੁਹਾਡੇ ਕੋਲ ਪਾਰਟ ਟਾਈਮ ਵਰਕ ਰਾਈਟਸ ਹੁੰਦੇ ਆ, ਜਦੋਂ ਤੁਹਾਡਾ ਕੋਰਸ ਇਨ ਸੈਸ਼ਨ ਨਹੀਂ ਹੁੰਦਾ ਤਾਂ ਤੁਸੀਂ ਉਸ ਵੇਲੇ ਫੁੱਲ ਟਾਈਮ ਕੰਮ ਕਰ ਸਕਦੇ ਹੋ।
ਜੀ,
ਇਹਦੇ ਵਿੱਚ ਸਿਰਫ ਇੱਕ ਐਕਸੈਪਸ਼ਨ ਹੁੰਦੀ ਆ ਕਿ ਜਦੋਂ ਤੁਸੀਂ ਸਟੂਡੈਂਟ ਵੀਜ਼ਾ ਲੈਣੇ ਆ ਇੱਥੇ ਆਉਂਦੇ ਆ, ਕੋਰਸ ਸ਼ੁਰੂ ਕਰਨ ਤੋਂ ਪਹਿਲਾਂ ਨਹੀਂ ਕਰ ਸਕਦੇ ਤੁਸੀਂ ਕੰਮ, ਜੋ ਫਿਨਿਸ਼ ਹੋ ਜਾਂਦਾ ਆ ਉਸ ਤੋਂ ਬਾਅਦ ਜਿਹੜਾ ਤੁਹਾਡੇ ਕੋਲ ਫੁੱਲ ਟਾਈਮ ਕੰਮ ਤੁਸੀਂ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ।
ਜੀ, ਅਗਲਾ ਸਵਾਲ ਗੈਰੀ ਸਿੰਘ ਕਰ ਰਹੇ ਨੇ, ਇਹ ਪੁੱਛ ਰਹੇ ਨੇ, ਕਹਿੰਦੇ 190 ਚਾਂਸਿਸ ਆਫ ਸ਼ੈਫ ਔਨ 65 points ਆਫਟਰ ਨਵੰਬਰ ਲਿਵਿੰਗ ਇਨ ਰੀਜਨਲ ਕੁਇਨਸਲੈਂਡ, ਪਲੀਜ਼ ਟੈਲ ਵਿਚ ਸਟੇਟ ਇਜ਼ ਬੈਸਟ ਟੂ ਅਪਲਾਈ।
ਦੇਖੋ, ਨਵੰਬਰ ਤੋਂ ਬਾਅਦ ਜਿਹੜਾ ਆ ਉਹ ਪਤਾ ਲੱਗੂਗਾ ਕਿ ਕਿਹੜੀ ਸਟੇਟ ਦੇ ਵਿੱਚ ਕੀ ਕੀ ਆਕੂਪੇਸ਼ਨ ਲਿਸਟ ਜਿਹੜੀਆਂ ਉਹ ਆ ਰਹੀਆਂ ਨੇ, ਬਾਕੀ ਮੋਸਟ ਲਾਈਕਲੀ ਕਿਉਂਕਿ ਤੁਸੀਂ ਰੀਜਨਲ ਕੁਇਨਸਲੈਂਡ ਹੈਗੇ ਆ, ਤੁਹਾਡਾ ਵਰਕ ਐਕਸਪੀਰੀਅੰਸ ਵੀ ਫਿਰ ਉੱਥੇ ਦਾ ਹੀ ਹੋਣਾ ਆ, ਤੁਹਾਡਾ ਮੋਸਟ ਲਾਈਕਲੀ ਕੁਇਨਸਲੈਂਡ ਦੇ ਵਿੱਚ ਹੀ ਜਿਹੜੀ ਆ ਕੋਈ ਨਾ ਕੋਈ ਆਪਸ਼ਨ ਜਿਹੜੀ ਉਹ ਬਣ ਜਾਣੀ ਚਾਹੀਦੀ।
ਜੀ, ਤੇ ਦੋਸਤ ਸਾਡੇ ਨਾਲ ਲਗਾਤਾਰ ਜੁੜ ਰਹੇ ਨੇ, ਅਭੀ ਗੁਲਾਟੀ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਤੁਹਾਡਾ ਸਵਾਲ ਜੇਕਰ ਹੈ ਕੋਈ ਤਾਂ ਜਲਦੀ ਜਲਦੀ ਸਾਨੂੰ ਟਾਈਪ ਕਰਕੇ ਭੇਜ ਦਿਓ ਤਾਂ ਕਿ ਅਸੀਂ ਪ੍ਰੋਗਰਾਮ ਰਹਿੰਦੇ ਚ ਤੁਹਾਡਾ ਸਵਾਲ ਜਿਹੜਾ ਉਹ ਜ਼ਰੂਰ ਸ਼ਾਮਲ ਕਰ ਸਕੀਏ। ਸੋ ਰੋਹਿਤ ਜੀ, ਜੋ ਵੀ ਅੱਜ ਦੀ ਗੱਲਬਾਤ ਆਪਾਂ ਕੀਤੀ ਹੈ, ਜੋ ਵੀ ਅਪਡੇਟਸ ਰਹੀਆਂ ਇਸ ਹਫਤੇ ਦੀਆਂ ਵੀ, ਹਨਾ, ਉਸ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਜੇਕਰ ਦੋਸਤਾਂ ਨੂੰ ਜਾਂ ਸਟੂਡੈਂਟਸ ਨੂੰ ਜਾਂ ਫਿਰ ਜਿਹੜੇ ਵੀ ਇੱਥੇ ਵਿਜ਼ਟਰਸ ਹੈਗੇ ਆ ਜਾਂ ਉਹਨਾਂ ਦੀਆਂ ਕੋਈ ਸੰਭਾਵਨਾਵਾਂ ਉਹਨਾਂ ਨੂੰ ਲੱਗਦਾ ਕਿ ਬਣ ਰਹੀਆਂ ਆ, ਹਨਾ, ਕਿ ਉਹਨਾਂ ਨੇ ਇੱਥੇ PR ਹੋਣਾ ਆ, ਹਨਾ, ਉਹਦੇ ਲਈ ਆਪਾਂ ਜਾਂਦੇ ਜਾਂਦੇ ਇੱਕ ਟਿਪਸ ਜਰੂਰ ਦੇਣੀ ਆ, ਪਰ ਉਸ ਤੋਂ ਪਹਿਲਾਂ ਕੁਛ ਸਵਾਲ ਜਿਹੜੇ ਉਹ ਆਪਾਂ ਲੈ ਲੈਣੇ ਆ। ਤੇਜਿੰਦਰ ਸਿੰਘ ਸਾਡੇ ਨਾਲ ਬਣੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਵਟ ਡਾਕੂਮੈਂਟਸ ਨੀਡ ਫਾਰ ਕੈਸ਼ ਐਕਸਪੀਰੀਅੰਸ ਫਰੋਮ ਇੰਡੀਆ ਟੂ ਕਲੇਮ ਪੁਆਇੰਟਸ।
ਦੇਖੋ ਕੈਸ਼ ਐਕਸਪੀਰੀਅੰਸ ਜਦੋਂ ਵੀ ਹੁੰਦਾ ਨਾ ਉਹਨੂੰ ਡਿਪਾਰਟਮੈਂਟ ਜਿਹੜਾ ਹੈ, ਈਵਨ ਦੋ ਇਹ ਕੋਈ ਇਲੀਗਲ ਨਹੀਂ ਹੈ ਕੈਸ਼ ਲੈਣਾ ਜਦੋਂ ਜੋਬ ਕਰਦੇ ਆ, ਇਹ ਅਲਾਊਡ ਆ ਲੀਗਲੀ, ਬਟ ਉਹਨੂੰ ਥੋੜਾ ਜਿਹਾ ਸ਼ੱਕੀ ਨਿਗਾਹ ਨਾਲ ਜ਼ਰੂਰ ਦੇਖਿਆ ਜਾਂਦਾ ਆ। ਅਗਰ ਬਾਕੀ ਤੁਸੀਂ ਉਹਨੂੰ ਵਰਕ ਐਕਸਪੀਰੀਅੰਸ ਪ੍ਰੂਵ ਕਰਨਾ ਚਾਹੁੰਦੇ ਕੈਸ਼ ਨੂੰ, ਤਾਂ ਤੁਹਾਨੂੰ ਇਹ ਦਿਖਾਉਣਾ ਪੈਣਾ ਆ ਕਿ ਜਿਹੜੀਆਂ ਪੂਰੀਆਂ ਪੇ ਸਲਿਪਸ ਹੋਣੀ ਚਾਹੀਦੀਆਂ, ਤੁਸੀਂ ਟੈਕਸ ਰਿਟਰਨ ਫਾਈਲ ਕੀਤੀ ਹੋਣੀ ਆ, ਉਹ ਟੈਕਸ ਰਿਟਰਨ ਦੀ ਜਿਹੜੀ ਨੋਟਿਸ ਆਫ ਅਸੈਸਮੈਂਟ ਪਲੱਸ ਫਾਰਮ 16 ਜਿਹੜਾ ਤੁਹਾਨੂੰ ਮਿਲਿਆ, ਕੋਈ ਇੰਡੀਆ ਚ ਫਾਰਮ 16 ਚੱਲਦਾ ਇੱਥੇ ਗਰੁੱਪ ਸਰਟੀਫਿਕੇਟਸ ਕਹਿੰਦੇ ਉਹਨੂੰ, ਫਾਰਮ 16 ਦੀ ਕਾਪੀ, ਅਕਾਊਂਟੈਂਟ ਤੋਂ ਲੈਟਰ, ਇੰਪਲੋਇਰ ਤੋਂ ਲੈਟਰ, ਤੁਹਾਡਾ ਸਟੇਟਿੰਗ ਕਲੀਅਰਲੀ ਕਿ ਤੁਹਾਡੀ ਕੀ ਕੀ ਸੈਲਰੀ ਸੀ, ਪਲੱਸ ਅਗਰ ਤੁਹਾਡਾ ਉੱਥੇ ਪੀ ਐਫ ਵਗੈਰਾ ਕੱਟ ਹੋਇਆ ਆ ਤੇ ਉਹ ਜਮਾਂ ਹੁੰਦਾ ਪਿਆ ਆ, ਉਹਦੀ ਸਟੇਟਮੈਂਟ ਨਾਲ ਲਾ ਲਓ, ਤਾਂ ਤੁਹਾਨੂੰ ਡਾਕੂਮੈਂਟ ਜਿਹੜੇ ਆ ਉਹ ਬਹੁਤ ਸਾਰੇ ਪ੍ਰੋਵਾਈਡ ਕਰਨੇ ਪਊਗੇ, ਜਿਹੜੇ ਮੈਂ ਕਹਿ ਰਿਹਾ ਜਿੰਨੇ ਵੀ ਤੁਸੀਂ ਐਕਸਟਰਾ ਡਾਕੂਮੈਂਟ ਨਾਲ ਲਾਓਗੇ ਉਹ ਤੁਹਾਡੇ ਲਈ ਪੋਜ਼ਿਟਿਵ ਹੋਊਗਾ। ਬਟ ਅਗਰ ਤੁਹਾਡੇ ਕੋਲ ਵਾਲੇ ਡਾਕੂਮੈਂਟ ਨਹੀਂ ਹੈ ਕਿ ਕੈਸ਼, ਤੁਸੀਂ ਇਹ ਕਈ ਵਾਰ ਕਹਿ ਦਿੰਦੇ ਆ ਆਪਾਂ ਇੰਡੀਆ ਤੋਂ ਕਿ ਨਹੀਂ ਜੀ ਆਪਾਂ ਟੈਕਸ ਰਿਟਰਨ ਫਾਈਲ ਨਹੀਂ ਕਰੀ ਦੀ ਸੀ ਕਿਉਂਕਿ ਸਾਡੀ ਲਿਮਿਟ ਤੋਂ ਥੱਲੇ ਆਉਂਦਾ ਸੀ, ਤਾਂ ਉਹਦੇ ਵਿੱਚ ਵੀ ਸਾਡੇ ਕੋਲ ਡਾਕੂਮੈਂਟ ਦੇਣ ਨੂੰ ਡਿਪਾਰਟਮੈਂਟ ਨੂੰ ਇੱਕੇ ਰਹਿ ਗਿਆ ਕਿ ਇੰਪਲੋਇਰ ਦਾ ਲੈਟਰ ਜਾਂ ਪੇ ਸਲਿੱਪ ਬਣਾ ਕੇ, ਉਹਨੂੰ ਡਿਪਾਰਟਮੈਂਟ ਜਿਹੜਾ ਉਹ ਜ਼ਿਆਦਾ ਵੇਟੇਜ ਜਿਹੜੀ ਆ ਉਹ ਨਹੀਂ ਦਊਗਾ।
ਠੀਕ, ਅਗਲਾ ਸਵਾਲ ਮਿਰਾਜ ਕਰ ਰਹੇ ਨੇ, ਕਹਿੰਦੇ ਆਮ ਡੂਇੰਗ ਜੋਬ ਰੈਡੀ ਪ੍ਰੋਗਰਾਮ ਐਂਡ ਇਟਸ ਗੋਇੰਗ ਟੂ ਐਂਡ ਸੂਨ, ਸੋ ਮਾਈ ਕੁਸ਼ਚਨ ਇਜ਼ ਇਟ ਕੰਪਲਸਰੀ ਟੂ ਮੈਂਸ਼ਨ ਇੰਪਲੋਇਮੈਂਟ ਵਾਈਲ ਅਪਲਾਈਂਗ ਫਾਰ ਇਨਵੀਟੇਸ਼ਨ ਫਾਰ ਕਲੇਮਿੰਗ 5 ਪੁਆਇੰਟਸ ਬਿਕੋਜ਼ ਦੇਰ ਇਜ਼ ਮਾਈ ਸੁਪਰ ਐਂਡ ਟੈਕਸ ਲਿਟਲ ਬਿਟ ਲੇਟ।
ਦੇਖੋ ਜੇ ਲੇਟ ਹੋਵੇ ਉਹਦਾ ਕੋਈ ਇਸ਼ੂ ਨਹੀਂ ਹੁੰਦਾ, ਅਗਰ ਤੁਹਾਡਾ ਜਮਾ ਹੋ ਚੁੱਕਾ ਦੈਟ ਸ਼ੁਡ ਬੀ ਫਾਈਨ। ਬਾਕੀ ਟੂ ਆਨਸਰ ਯੂਰ ਕੁਸ਼ਚਨ ਕਿ ਜ਼ਰੂਰੀ ਹੈ ਕਿ 5 ਪੁਆਇੰਟ ਲੈਣੇ ਲੈਣੇ, ਦੇਖੋ ਇਹਦੀ ਕੋਈ ਏਦਾਂ ਕੁਛ ਨਹੀਂ ਹੈ, ਤੁਸੀਂ ਨਹੀਂ ਲੈਣਾ ਚਾਹੁੰਦੇ ਨਾ ਲਓ, ਡਿਪਾਰਟਮੈਂਟ ਤੁਹਾਨੂੰ ਕੋਈ ਫੋਰਸ ਨਹੀਂ ਕਰਦਾ ਕਿ ਤੁਹਾਨੂੰ ਏਦਾਂ ਦਾ ਕੋਈ ਕੁਸ਼ਚਨ ਨਹੀਂ ਪੁੱਛੂਗੀ ਕਿ ਤੁਸੀਂ ਕਲੇਮ ਕਿਉਂ ਨਹੀਂ ਕੀਤੇ
ਜੀ,
ਇਹ ਤੁਹਾਡੀ ਮਰਜ਼ੀ ਹੈ। ਹਾਂ ਤੁਸੀਂ ਕਲੇਮ ਕਰਕੇ ਨਾ ਪ੍ਰੂਵ ਕਰ ਪਾਓ, ਇਹ ਜਿਹੜੀ ਹੈ ਇਹ ਪ੍ਰੋਬਲਮ ਹੁੰਦੀ ਹੈ, ਬਟ ਅਗਰ ਤੁਸੀਂ ਕਲੇਮ ਹੀ ਨਹੀਂ ਕੀਤੇ ਤਾਂ ਡਿਪਾਰਟਮੈਂਟ ਤੁਹਾਨੂੰ ਕਦੀ ਕੁਸ਼ਚਨ ਨਹੀਂ ਕਰੂਗਾ ਇਸ ਚੀਜ਼ ਤੇ।
ਠੀਕ, ਅਗਲਾ ਸਵਾਲ ਵਾਹੁਲ ਤਲਵਾਰ ਜੀ ਕਰ ਰਹੇ ਨੇ, ਕਹਿੰਦੇ ਕੈਨ ਯੂ ਟੈਲ ਅਬਾਊਟ ਮਾਸਟਰ ਆਫ ਐਜੂਕੇਸ਼ਨ ਇਨ RMIT ਕਹਿ ਰਹੇ ਨੇ ਜੀ, ਤੇ ਨਾਲ ਹੀ ਨਾਲ ਪੁੱਛ ਰਹੇ ਨੇ ਆਈ ਹੈਵ ਡਨ ਮਾਸਟਰਸ ਇਨ ਅਕਾਊਂਟਿੰਗ, ਨਾਉ ਏਜੰਟ ਇਜ਼ ਟੈਲਿੰਗ ਮੀ ਟੂ ਡੂ ਮਾਸਟਰ ਆਫ ਐਜੂਕੇਸ਼ਨ ਫਰੋਮ RMIT।
ਦੇਖੋ ਤੁਸੀਂ ਤੁਹਾਡਾ ਫੀਲਡ ਜਿਹੜਾ ਅਕਾਊਂਟਿੰਗ ਬੈਕਗਰਾਉਂਡ ਲੱਗਦਾ ਹੈ, ਤੁਸੀਂ ਅਕਾਊਂਟਿੰਗ ਕਰ ਲਈ ਹੋਈ ਹੈ, ਤੁਸੀਂ ਮਾਸਟਰ ਆਫ ਐਜੂਕੇਸ਼ਨ ਚ ਜਾਣਾ ਚਾਹੁੰਦੇ ਹੋ, ਇਹ ਸਾਰਾ ਤੁਹਾਡੀ ਪ੍ਰਾਇਓਰਟੀਜ਼ ਤੇ ਡਿਪੈਂਡ ਕਰਦਾ ਹੈ ਕਿ ਤੁਹਾਡੀ ਜਿਹੜੀ ਹੈ ਐਜੂਕੇਸ਼ਨ ਕੀ ਹੈ, ਕਿ ਤੁਹਾਡਾ ਪਰਪਸ ਕੀ ਹੈ ਕਰਨ ਦਾ, ਤਾਂ ਤੁਸੀਂ ਵਾਕਈ ਉਸ ਫੀਲਡ ਦੇ ਵਿੱਚ ਆਪਣੇ ਆਪ ਨੂੰ ਐਕਸਲ ਕਰਨਾ ਚਾਹੁੰਦੇ ਹੋ, ਤੁਸੀਂ ਟੀਚਰ ਬਣਨਾ ਚਾਹੁੰਦੇ ਹੋ, ਤੁਸੀਂ ਇਸ ਫੀਲਡ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਡੈਫੀਨੇਟਲੀ ਕਰ ਸਕਦੇ ਹੋ। ਹੈ ਬਾਕੀ ਅਗਰ ਤੁਸੀਂ ਜਸਟ ਫੋਰ ਦਾ ਸੇਕ ਆਫ ਪਰਮਾਨੈਂਟ ਰੈਜ਼ੀਡੈਂਸੀ ਉਸ ਚੀਜ਼ ਨੂੰ ਦੇਖਦੇ ਆ, ਤਾਂ ਤੁਸੀਂ ਤੁਹਾਨੂੰ ਯੂ ਹੈਵ ਟੂ ਥਿੰਕ ਟਵਾਈਸ ਬਿਫੋਰ ਦਿਸ।
ਬਿਲਕੁਲ, ਅਭੀ ਗੁਲਾਟੀ ਅਗਲਾ ਸਵਾਲ ਕਰ ਰਹੇ ਨੇ, ਕਹਿੰਦੇ ਆਈ ਗੋਟ ਇਨਵੀਟੇਸ਼ਨ ਫਰੋਮ ਵੈਸਟਰਨ ਆਸਟ੍ਰੇਲੀਆ ਫਾਰ ITI ਆਈ ਆਲਰੇਡੀ ਸਬਮਿਟਡ ਮਾਈ ਆਫਰ ਲੈਟਰ ਟੂ ਦਾ ਵੈਸਟਰਨ ਆਸਟ੍ਰੇਲੀਆ, ਇਟ ਆਲਰੇਡੀ 3 months ਗੋਨ, ਨੋ ਰਿਸਪੋਂਸ ਸਟਿਲ ਯੇਟ।
ਦੇਖੋ ਤੁਹਾਨੂੰ ਕਾਫੀ ਟਾਈਮ ਹੋ ਚੁੱਕਾ ਹੈ, ਉਹਨਾਂ ਨੂੰ ਡਾਕੂਮੈਂਟ ਜਿਹੜੇ ਭੇਜੇ ਹੋਏ ਆ, ਡਾਕੂਮੈਂਟ ਮੰਗੇ ਸੀ ਤੁਹਾਡੇ ਕੋਲ, ਤੁਸੀਂ ਭੇਜਦੇ ਹੋਏ ਆ, ਤੁਸੀਂ ਇੱਕ ਕੰਮ ਜ਼ਰੂਰ ਕਰ ਸਕਦੇ ਹੋ, ਤੁਸੀਂ ਸਟੇਟ ਨੂੰ ਜਿਹੜਾ ਉਹ ਫੋਨ ਕਰਕੇ ਜਾਂ ਈਮੇਲ ਭੇਜ ਸਕਦੇ ਹੋ ਕਿ ਉਹਦੇ ਵਿੱਚ ਸਟੇਟਸ ਅਪਡੇਟ ਲਈ।
ਜੀ, ਅਗਲਾ ਸਵਾਲ ਸੁਖਵੀਰ ਸਿੰਘ ਕਰ ਰਹੇ ਨੇ, ਕਹਿੰਦੇ ਆਮ ਟੂਰਿਸਟ ਇਨ ਆਸਟ੍ਰੇਲੀਆ, ਕੈਨ ਅਪਲਾਈ ਵਰਕ ਪਰਮਿਟ ਇਨ ਆਸਟ੍ਰੇਲੀਆ।
ਦੇਖੋ ਇਟਸ ਵੈਰੀ ਹਾਰਡ, ਅਨਲੈਸ ਕਿ ਤੁਹਾਡੇ ਜਿਹੜੇ ਸਕਿੱਲਸ ਜਾਂ ਵਰਕ ਐਕਸਪੀਰੀਅੰਸ ਇੱਦਾਂ ਦਾ ਹੈਗਾ ਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ, ਹੁਣ ਕਈ ਬੰਦੇ ਤਾਜ ਚ ਤੁਸੀਂ ਐਜ਼ ਅ ਸ਼ੈਫ ਕੰਮ ਕੀਤਾ ਹੋਇਆ ਪਿੱਛੇ 5 ਸਾਲਾਂ ਤੋਂ, ਇੱਥੇ ਘੁੰਮਣ ਆਇਆ, ਤਾਂ ਤੁਹਾਨੂੰ ਕੋਈ ਬੜੀ ਕੰਪਨੀ ਕਹਿੰਦੀ ਨਹੀਂ ਤੁਸੀਂ ਇੱਥੇ ਸਾਡੇ ਕੋਲ ਜੋਬ ਕਰ ਲਓ, ਇਹ ਉਸ ਕੇਸ ਡੈਫੀਨੇਟਲੀ ਯੈਸ। ਬਟ ਅਗਰ ਆਪਾਂ ਗੱਲ ਕਰੀਏ ਕਿ ਘੁੰਮਣ ਆਇਆ ਤਾਂ ਕੋਈ ਇੱਥੇ ਵਰਕ ਪਰਮਿਟ ਮਿਲਦਾ ਹੈ ਟੂਰਿਜ਼ਮ ਦਾ ਕੁਛ ਨਹੀਂ
ਜੀ। ਸੋ ਸੁਖਵੀਰ ਜੀ, ਜਿਵੇਂ ਤੁਹਾਡਾ ਸਵਾਲ ਹੈ, ਇਸ ਤਰ੍ਹਾਂ ਦੇ ਹੋਰ ਬਹੁਤ ਜਣਿਆਂ ਦੇ ਸਵਾਲ ਹੁੰਦੇ ਆ ਹਨਾ, ਪਰ ਆਸਟ੍ਰੇਲੀਆ ਕਾਫੀ ਹੱਦ ਤੱਕ ਇਸ ਮਾਮਲੇ ਦੇ ਵਿੱਚ ਸਟ੍ਰਿਕਟ ਆ, ਔਰ ਇਹਦੇ ਲਈ ਤੁਹਾਨੂੰ ਮੈਨੂੰ ਲੱਗਦਾ ਕਿ ਥੋੜੀ ਜਿਹੀ ਹੋਰ ਮਿਹਨਤ ਜਿਹੜੀ ਆ ਉਹ ਕਰਨੀ ਪੈਣੀ ਹੁੰਦੀ ਆ। ਸੋ ਵਰਕ ਪਰਮਿਟ ਜਿਹੜਾ ਆ ਉਹ ਜਿਵੇਂ ਕਿ ਪਿੱਛੇ ਜੇ ਰੌਲਾ ਵੀ ਬਹੁਤ ਜ਼ਿਆਦਾ ਪੈ ਗਿਆ ਸੀਗਾ ਕਿ ਆਸਟ੍ਰੇਲੀਆ ਜਿਹੜਾ ਉਹ ਵਰਕ ਪਰਮਿਟ ਖੋਲ ਰਿਹਾ, ਔਰ ਜਿਹੜੇ ਇੰਡੀਅਨਸ ਆ ਜਾਂ ਫਿਰ ਹਨਾ ਪੰਜਾਬ ਤੋਂ ਜਿਹੜੇ ਸਾਡੇ ਪੰਜਾਬੀਆਂ ਦਾ ਜਿਹੜਾ ਆਉਣਾ ਆ ਉਹ ਸੌਖਾ ਹੋ ਜਾਣਾ ਹਨਾ, ਪਰ ਉਹ ਇੱਕ ਅਫਵਾਹ ਕਹੀ ਜਾ ਸਕਦੀ ਹੈ। ਪਰ ਹਾਂ, ਉਹਦੇ ਉੱਤੇ ਵਿਚਾਰ ਜ਼ਰੂਰ ਕੀਤੀ ਗਈ ਹੈ, ਬਟ ਉਹ ਜਿਹੜਾ ਵੀਜ਼ਾ ਆ ਉਹ ਨਹੀਂ ਖੋਲਿਆ ਗਿਆ। ਸੋ ਇਸ ਕਰਕੇ ਇਸ ਤਰ੍ਹਾਂ ਦੇ ਜਿਹੜੇ ਬਹੁਤ ਸਾਰੇ ਸਵਾਲ ਪਿਛਲੇ ਦਿਨਾਂ ਦੇ ਵਿੱਚ ਵੀ ਸਾਨੂੰ ਆਉਂਦੇ ਰਹੇ ਆ, ਬਹੁਤ ਸਾਰੇ ਫੋਨ ਸਵਾਲ ਆਉਣੇ ਸ਼ੁਰੂ ਹੋਏ ਆ। ਸੋ ਦੋਸਤੋ, ਇਸੇ ਕਰਕੇ ਕਹਿੰਦੀ ਹੁੰਦੀ ਹਾਂ ਕਿ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਜਲਦੀ ਜਲਦੀ ਤੁਸੀਂ ਆਪਣੇ ਸਵਾਲ ਭੇਜਿਆ ਕਰੋ। ਫਖਰ ਜ਼ੀਆ ਜੀ ਇਹ ਪੁੱਛ ਰਹੇ ਨੇ, ਆਈ ਹੈਵ 80 ਪੁਆਇੰਟਸ ਐਜ਼ ਐਨ
ਦੇਖੋ ਤੁਸੀਂ ਸਿਡਨੀ ਚ ਰਹਿ ਰਹੇ, ਤੁਸੀਂ ਦੇਖਿਆ ਹੋਣਾ ਹੈ ਕਿ 80 ਪੁਆਇੰਟਸ ਅਕਾਊਂਟੈਂਟ ਨੂੰ ਵੈਸੇ ਇਨਵੀਟੇਸ਼ਨ ਆਣੀ ਬੜੀ ਹਾਰਡ ਆ। ਨਿਊ ਸਾਊਥ ਵੇਲਸ ਇਜ਼ ਅ ਗੁੱਡ ਆਪਸ਼ਨ, ਪਰ ਉਹੀ ਹੈ ਕਿ ਤੁਹਾਨੂੰ ਅਗਰ ਜਿਹੜਾ ਉਹਨਾਂ ਨੇ ਦੇਖਿਆ ਹੋਣਾ, ਤੁਸੀਂ ਵੀ ਕੰਡੀਸ਼ਨਸ ਲਾਈਏ ਕਿ ਇੱਕ ਸਾਲ ਦਾ ਵਰਕ ਐਕਸਪੀਰੀਅੰਸ ਤੁਹਾਨੂੰ ਹੋਣਾ ਚਾਹੀਦਾ ਆ। ਟਰਾਈ ਕਰੋ ਕਿ ਤੁਸੀਂ ਆਪਣੇ ਫੀਲਡ ਦੇ ਵਿੱਚ ਜੋਬ ਕਰੋ, ਜਦੋਂ ਇੱਕ ਸਾਲ ਦੀ ਤੁਹਾਡੀ ਜੋਬ ਹੋਗੀ ਤਾਂ ਹਾਈਲੀ ਲਾਈਕਲੀ ਤੁਹਾਨੂੰ ਨਿਊ ਸਾਊਥ ਵੇਲਸ ਇਨਵੀਟੇਸ਼ਨ ਦੇ ਦੋ।
ਬਿਲਕੁਲ, ਆਪਾਂ ਸ਼ੁਰੂ ਚ ਹੀ ਹਲੇ ਕਹਿ ਕੇ ਹਟੇ ਆ ਕਿ 90 ਪੁਆਇੰਟ ਜਿਹੜੇ ਉਹ ਘੱਟੋ ਘੱਟ ਹਨਾ ਪਰ ਤੁਸੀਂ ਆਪਣਾ ਸਵਾਲ ਇੱਥੇ ਸਾਨੂੰ ਭੇਜ ਦਿਓ ਜੇਕਰ ਤੁਹਾਨੂੰ ਲੱਗਦਾ ਕਿ ਫੋਨ ਤੁਹਾਡਾ ਨਹੀਂ ਮਿਲ ਰਿਹਾ। ਵੈਸੇ ਫੋਨ ਲਾਈਨ ਜਿਹੜੀ ਆ ਉਹ ਤਾਂ ਓਪਨ ਹੈ ਜੀ ਇਸ ਵੇਲੇ। ਤੇ ਅੱਗੇ ਬੇਦੀ ਪ੍ਰਦੀਪ ਜੀ ਪੁੱਛਦੇ ਨੇ, ਵਟ ਵੁਡ ਬੀ ਗੁੱਡ ਸਟੱਡੀ ਕੋਰਸ ਵੀਜ਼ਾ ਫਰੋਮ ਇੰਡੀਆ, ਮਾਈ ਸਿਸਟਰ ਹੈਜ਼ ਡਨ ਬੀਐਸਸੀ ਐਂਡ ਡੂਇੰਗ ਬੀਐਡ ਨਾਓ।
ਦੇਖੋ ਬੀਐਡ ਕਰ ਰਹੇ ਅਗਰ ਤਾਂ ਉਹਨਾਂ ਦਾ ਟੀਚਿੰਗ ਦਾ ਹੀ ਕੋਰਸ ਜਿਹੜਾ ਆ ਉਹ ਵਧੀਆ ਰਹੇਗਾ, ਬੈਚਲਰ ਆਲਰੇਡੀ ਕਰ ਰਿਹਾ ਤਾਂ ਮਾਸਟਰਸ ਤੁਸੀਂ ਦੇਖ ਸਕਦੇ ਹੋ ਟੀਚਿੰਗ ਐਜੂਕੇਸ਼ਨ
ਜੀ। ਤੇ ਅਗਲਾ ਸਵਾਲ ਇੰਦਰਜੋਤ ਸਿੰਘ ਸਿੱਧੂ ਕਰ ਰਹੇ ਨੇ, ਕਹਿੰਦੇ ਐਮਐਸਸੀ ਪਲਾਂਟ ਪੈਥੋਲੋਜਿਸਟ ਬੀਐਸਸੀ ਐਗਰੀਕਲਚਰ ਦੀ ਪੀਆਰ ਹੈਗੀ ਹੈ ਜੀ ਕਿਸੇ ਸਟੇਟ ਚ?
ਦੇਖੋ ਡਾਇਰੈਕਟ ਪੀਆਰ ਹੋਣਾ ਇਸ ਥੋੜਾ ਹਾਰਡ ਆ
ਜੀ। ਤੇ ਇੰਦਰਜੋਤ ਸਿੰਘ ਜੀ ਤੁਸੀਂ ਆਪਣਾ ਜਿਹੜਾ ਜੇਕਰ ਕੇਸ ਡਿਸਕਸ ਵੀ ਕਰਨਾ ਚਾਹੁੰਦੇ ਆ, ਅਸੀਂ ਫੋਨ ਨੰਬਰ ਜ਼ਰੂਰ ਰੋਹਿਤ ਜੀ ਹੋਰਾਂ ਨੂੰ ਕਹਾਂਗੇ ਕਿ ਉਹ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਆਪਣਾ ਦੇਣਗੇ ਔਰ ਤੁਸੀਂ ਕੇਸ ਡਿਸਕਸ ਵੀ ਕਰ ਸਕਦੇ ਹੋ ਬਾਅਦ ਵਿੱਚ। ਵਾਹੁਲ ਤਲਵਾਰ ਹੋਰਾਂ ਨੇ ਦੁਬਾਰਾ ਪੁੱਛਿਆ ਜੀ, ਕਹਿੰਦੇ ਆਈ ਹੈਵ ਡਨ ਮਾਸਟਰਸ। ਵਾਹੁਲ ਜੀ ਤੁਹਾਡਾ ਮੇਰਾ ਖਿਆਲ ਸਵਾਲ ਅਸੀਂ ਸ਼ਾਮਲ ਕਰ ਵੀ ਲਿਆ ਹੋਇਆ, ਇਹਨਾਂ ਨੇ ਕੁਛ ਹੋਰ ਡਿਟੇਲ ਮੇਰਾ ਖਿਆਲ ਭੇਜੀ ਹੈ ਕਿ ਮੇਰੀ ਏਜ ਜਿਹੜੀ ਹੈ 25 ਹੈਵ ਡਨ ਪ੍ਰੋਫੈਸ਼ਨਲ ਈਅਰ। ਤੇ ਅਸੀਂ ਵੈਸੇ ਕੇਸ ਗੱਲ ਜਿਹੜੀ ਉਹ ਕਰ ਚੁੱਕੇ ਹਾਂ। ਹਰਜਿੰਦਰ ਸਿੰਘ ਹੋਰਾਂ ਦਾ ਸ਼ਾਮਲ ਕਰਦੇ ਹਾਂ ਜੀ, ਹਾਊ ਕੈਨ ਆਈ ਚੈੱਕ ਮਾਈ ਰੀ ਐਂਟਰੀ ਬੈਨ ਸਟੇਟਸ, ਇਮੀਗ੍ਰੇਸ਼ਨ ਕੈਂਸਲਡ ਮਾਈ ਵੀਜ਼ਾ ਵੈਨ ਆਈ ਵਾਜ਼ ਇਨ ਆਸਟ੍ਰੇਲੀਆ, ਆਈ ਡਿਡਨਟ ਗੋ ਥਰੂ ਏਟੀ, ਆਈ ਲੈਫਟ ਆਸਟ੍ਰੇਲੀਆ, ਸੋ ਆਈ ਐਮ ਨੋਟ ਸ਼ੋਰ ਡੂ ਆਈ ਹੈਵ ਰੀ ਐਂਟਰ ਬੈਨ ਔਰ ਨੋਟ।
ਦੇਖੋ ਰੀ ਐਂਟਰੀ ਬੈਨ ਏਦਾਂ ਕਿਤੇ ਤੁਸੀਂ ਚੈੱਕ ਨਹੀਂ ਕਰ ਸਕਦੇ, ਪਰ ਇਹਦਾ ਸਿੰਪਲ ਹੁੰਦਾ ਆ ਜਦੋਂ ਵੀ ਤੁਹਾਡੀ ਕੈਂਸਲੇਸ਼ਨ ਹੁੰਦੀ ਹੈ ਕੋਈ ਵੀ, ਜਦੋਂ ਤੁਸੀਂ ਸਟੂਡੈਂਟ ਵੀਜ਼ਾ ਤੇ ਹੋਣਾ ਮੈਂ ਪ੍ਰਿਜ਼ੂਮ ਕਰ ਰਿਹਾ, ਤਾਂ ਜਦੋਂ ਤੁਸੀਂ ਕੰਟਰੀ ਲੀਵ ਕਰਦੇ ਆ ਉਸ ਤੋਂ ਬਾਅਦ 3 ਸਾਲ ਤੱਕ ਤੁਸੀਂ ਵੀਜ਼ਾ ਜਿਹੜਾ ਨਹੀਂ ਪਾ ਸਕਦੇ, 3 ਸਾਲ ਦਾ ਬੈਨ ਹੁੰਦਾ ਆ, ਉਸ ਤੋਂ ਬਾਅਦ ਜਿਹੜਾ ਆ ਤੁਹਾਡਾ ਬੈਨ ਹਟ ਜਾਂਦਾ ਆ
ਜੀ।
ਬਟ ਟੂ ਬੀ ਓਨੈਸਟ ਉਹ ਹਟ ਕਾਗਜ਼ਾਂ 'ਚ ਜਾਂਦਾ, ਤੁਸੀਂ ਕੋਈ ਵੀ ਉਸ ਤੋਂ ਬਾਅਦ ਵਿਜ਼ਟਰ ਵੀਜ਼ਾ ਸਟੂਡੈਂਟ ਵੀਜ਼ਾ ਪਾਓਗੇ, ਡਿਪਾਰਟਮੈਂਟ ਨੂੰ ਲੈ ਕੇ ਥੋੜਾ ਜਿਹਾ ਪ੍ਰੋਬਲਮੈਟਿਕ ਹੋ
ਜੀ। ਜਿਮੀ ਗਰੋਵਰ ਹੋਰਾਂ ਦਾ ਆਖਰੀ ਸਵਾਲ ਸ਼ਾਮਲ ਕਰਦੇ ਹਾਂ, ਗੁੱਡ ਈਵਨਿੰਗ ਸਰ, ਆਈ ਗੋਟ ਇਨਵੀਟੇਸ਼ਨ ਇਨ 189 ਵੀਜ਼ਾ ਇਨ ਮਾਰਚ ਇਨ ਬਿਜ਼ਨਸ ਐਨਾਲਿਸਟ ਐਂਡ ਸਬਮਿਟਡ ਆਲ ਦਾ ਡਾਕੂਮੈਂਟਸ ਮੈਡੀਕਲ ਐਂਡ ਇੰਡੀਅਨ ਪੁਲਿਸ ਕਲੀਅਰੈਂਸ, ਹਾਊ ਮੱਚ ਇਟ ਵਿਲ ਟੇਕ ਮੋਰ?
ਤੁਸੀਂ ਮਾਰਚ ਵਿੱਚ ਕੀਤੀ ਹੈ, ਜੋ ਕੋਈ ਡਿਪਾਰਟਮੈਂਟ ਜੋ ਕਹਿ ਰਿਹਾ ਅੱਜ ਦੀ ਡੇਟ ਦੇ ਵਿੱਚ ਕੋਈ ਫਿਕਸ ਟਾਈਮ ਫਰੇਮ ਨਹੀਂ ਹੈ, ਜਿੱਦਾਂ ਮੈਂ ਹਰ ਵਾਰ ਕਹਿੰਦਾ ਹੁੰਦਾ ਇਹਨਾਂ ਦਾ, ਕਈਆਂ ਦਾ ਵੀਜ਼ਾ ਜਿਹੜਾ 3 ਤੋਂ 4 ਮਹੀਨੇ ਚ ਵੀ ਆ ਜਾਂਦਾ, ਕਈਆਂ ਦਾ 12-12, 14-14 ਮਹੀਨੇ ਵੀ ਲੱਗਦੇ ਆ। ਤੁਸੀਂ ਡਿਪਾਰਟਮੈਂਟ ਦੀ ਵੈਬਸਾਈਟ ਦੇਖੋਗੇ, ਉਹਨਾਂ ਨੇ ਹੁਣੇ ਅਪਡੇਟ ਕੀਤਾ ਹੈ ਕਿ 18-22 ਮਹੀਨੇ ਜਿਹੜੇ ਉਹ ਈਜ਼ੀ ਲੱਗ ਸਕਦੇ ਆ।
ਬਿਲਕੁਲ, ਅਸੀਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਵੀ ਗੱਲਬਾਤ ਕਰ ਰਹੇ ਸੀਗੇ ਔਰ ਉਸ ਹਿੱਸੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਅਪਡੇਟਸ ਆ ਉਹ ਵੀ ਜਿਮੀ ਜੀ ਰੋਹਿਤ ਜੀ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ। ਔਰ ਤੁਸੀਂ ਜੇਕਰ ਪ੍ਰੋਗਰਾਮ ਮਿਸ ਕੀਤਾ ਤੇ ਪ੍ਰੋਗਰਾਮ ਦਾ ਜਿਹੜਾ ਪਹਿਲਾ ਹਿੱਸਾ ਉਹ ਵੀ ਜ਼ਰੂਰ ਸੁਣਿਓ, ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਇਹ ਵੀਡੀਓ ਜਿਹੜੀ ਆ ਇਹ ਜ਼ਰੂਰ ਅਵੇਲੇਬਲ ਰਹੇਗੀ ਸਾਡੇ ਫੇਸਬੁੱਕ ਪੇਜ ਤੇ। ਤੇ ਰੋਹਿਤ ਜੀ ਪ੍ਰੋਗਰਾਮ 'ਚ ਹੁਣ ਸਮਾਂ ਤੇ ਲਗਭਗ ਸਮਾਪਤ ਹੈ ਤੇ ਆਪਾਂ ਨੂੰ ਇਜਾਜ਼ਤ ਲੈਣੀ ਪੈਣੀ ਆ। ਆਪਾਂ ਅਗਲੇ ਹਫਤੇ ਵੀਰਵਾਰ ਫੇਰ ਇਸੇ ਸਮੇਂ ਆਪਣੇ ਸੁਣਨ ਵਾਲਿਆਂ ਦੇ ਲਈ ਆਪਣੇ ਵਿਊਵਰਸ ਦੇ ਲਈ ਫੇਰ ਹਾਜ਼ਰ ਹੋਵਾਂਗੇ, ਤੁਹਾਡਾ ਵਿਸ਼ੇਸ਼ ਤੌਰ ਤੇ ਆਪਣੇ ਕੀਮਤੀ ਰੁਝੇਵਿਆਂ ਵਿੱਚੋਂ ਸਮਾਂ ਕੱਢਣ ਦੇ ਲਈ ਔਰ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਜਿਹੜੇ ਸਵਾਲ ਹੈ ਉਹਨਾਂ ਦੇ ਜਵਾਬ ਦੇਣ ਦੇ ਲਈ ਜਿਹੜਾ ਇਹ ਪ੍ਰੋਗਰਾਮ 'ਚ ਸ਼ਾਮਲ ਹੋਣ ਦੇ ਲਈ ਬਹੁਤ ਬਹੁਤ ਧੰਨਵਾਦ।
ਤੁਹਾਡਾ ਬਹੁਤ ਬਹੁਤ ਧੰਨਵਾਦ। ਜਾਣ ਤੋਂ ਪਹਿਲਾਂ ਇੱਕ ਚੀਜ਼ ਜ਼ਰੂਰ ਕਹੂੰਗਾ
ਜੀ
ਕਿ ਜੋ ਵੀ ਚੀਜ਼ ਆਪਾਂ ਇੱਥੇ ਡਿਸਕਸ ਕਰਦੇ ਹਾਂ ਉਹ ਬੜੀ ਜੈਨਰਿਕ ਇਨ ਨੇਚਰ ਹੁੰਦੀ ਹੈ, ਉਸ ਦੇ ਐਡਵਾਈਸ ਦੇ ਉੱਤੇ ਐਕਸ਼ਨ ਨਾ ਲਈਓ ਕੋਈ ਵੀ। ਜਿੱਦਾਂ ਮੈਂ ਵਿੱਚ ਵੀ ਦੱਸਿਆ ਸੀ, ਆਲਵੇਜ਼ ਆਪਣੀ ਪ੍ਰੋਫੈਸ਼ਨਲ ਕੋ ਆਪਣਾ ਜਿਹੜਾ ਕੇਸ ਉਹ ਡਿਸਕਸ ਕਰਕੇ, ਅਗਰ ਉਹ ਤੋਂ ਜ਼ਿਆਦਾ ਵੀ ਹੋ ਸਕਦਾ ਤਾਂ ਇੱਕ ਸੈਕਿੰਡ ਓਪੀਨੀਅਨ ਵੀ ਜ਼ਰੂਰ
ਜੀ। ਸੋ ਬਹੁਤ ਬਹੁਤ ਧੰਨਵਾਦ, ਆਪਾਂ ਅਗਲੇ ਹਫਤੇ ਫੇਰ ਮਿਲਣ ਦੇ ਵਾਅਦੇ ਨਾਲ ਹੁਣ ਲੈਂਦੇ ਹਾਂ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ। 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਕਿੰਨਾ ਤੈਨੂੰ ਪਿਆਰ ਮੈਂ ਕਰਦੀ ਇਹ ਵੀ ਤਾਂ ਤੱਕ ਲੈ ਵੇ ਹੀਰੇ ਜੇ ਨਾਰ ਤੇਰੀ ਆ ਸਾਂਭ ਕੇ ਰੱਖ ਲੈ ਵੇ